पंकज स्मरो अंगद दुख गुर अमरदास हृदय नित त्यावो हृदय श्री गुरु रामदास गुरुवर जन बिघनन के बिघनन के हर गोविंद शुभ मत श्री हर राय नमो कर जोरी नमो श्री हर कृष्ण मनाऊं बहु तेग बहादुर परम वाहिगुरु परम श्री गुरु गोबिंद सिंह तरों तरा पर पुन पुन बंदो बार बार एकंकार सतगुरु ते प्रसाद
वाहे गुरु जी की
फतेह
बिघ्न विनाशन सु
वाहे
गुरु जी की फतेह
बिघ्न
विनाशन सु दोहेरा एक दिन डले सो कयो अमरीचा मान दुर्ग बठिंडे को पिख बदो लड़न को था
वाहिगुरु जी का खालसा
वाहिगुरु जी की फतेह
जुगो जुग अटल गुरु शब्द अवतार सतगुरु धन धन श्री गुरु ग्रंथ साहिब सचे पातशाह दे पावन पवित्र चरणा विच नौवें गुरुदेव धन धन श्री गुरु तेग बहादुर साहब जी महाराज जी दे पवित्र पावन इतिहासक स्थान ते हाजरियां भर रही गुरु का खास रूप गुरु खालसा साध संगत तंता दे पात्र हो गुरु चरणा विच जुड़ के अपने जीवन दियां घड़ियां और सवास गुरु लेखे ला के सफला कर रहे हो। अठवें पातशाह धन धन श्री गुरु हरकृष्ण साहब जी महाराज जी का अज ज्योति जोत दिवस दिहाड़ा है। उथे नाल अज नौवें पातशाह धन गुरु तेग बहादुर साहब जी महाराज जी का गुरता गद्दी दिवस पुरब है। अज दे दिन दिल्ली की धरती ते श्री गुरु हरकृष्ण साहब जी महाराज ज्योति जोत रली संपूर्ण थी आराम। ज्योति जोत समाउण तो पहला संगत ने सतगुरु जी दे चरणा विच बेनती की महाराज किस दे लड़ ला के चले हो ता पांच पैसे नारियल मंगा के महाराज जी ने धरती ते रख के नमस्कार करदिया वचन कीता बाबा वसहे ग्राम बकाले बानगुर संगत सकल संभाले। इस वेले बाबा बकाले वसदा है ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਸਨ ਉਦੋਂ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਨ। ਬਾਬੇ ਬਕਾਲੇ 26 ਸਾਲਾਂ ਤੋਂ ਬੈਠੇ ਸੀ ਤਪ ਦੀ ਮੂਰਤ ਬਣ ਕੇ, ਪਰ ਜਦੋਂ ਇਹ ਗੱਲ ਸੁਣੀ ਤਾਂ 22 ਮੰਜੀਆਂ ਲੱਗ ਗਈਆਂ ਬਾਅਦ ਵਿੱਚ ਆ ਕੇ ਕਿ ਅਸੀਂ ਗੁਰੂ ਹਾਂ। ਪਰ ਅੰਤ ਨੂੰ ਸੱਚ ਹੀ ਨਿਭਦਾ ਹੈ, ਸੱਚ ਹੀ ਪ੍ਰਗਟ ਹੁੰਦਾ ਹੈ। ਓੜਕ ਸੱਚ ਰਹੀ ਦੇ ਮਹਾਂਵਾਕਾਂ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪ੍ਰਗਟ ਹੋਏ ਔਰ ਸਾਰੀ ਸੰਗਤ ਨੂੰ ਸੰਭਾਲਿਆ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤੇ ਸਨ। ਇਹ ਦੋ ਗੁਰਪੁਰਬ ਨੇ ਅੱਜ ਦੇ ਦਿਨ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਸਾਡੇ ਸਾਰਿਆਂ ਦੇ ਸਿਰਾਂ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ, ਸਾਨੂੰ ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਨਾ ਬਖਸ਼ਿਸ਼ ਕਰਨ। ਲੜੀਵਾਰ ਕਥਾ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਡੱਲੇ ਕੋਲ ਟਿਕੇ ਹੋਏ ਨੇ। ਦਮਦਮਾ ਸਾਹਿਬ ਵਿਖੇ ਸਤਿਗੁਰੂ ਜੀ ਬਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਇੱਥੇ ਆ ਰਹੀਆਂ। ਭਾਈ ਭਗਤੂ ਦੀ ਅੰਸ ਵੰਸ਼ ਵਿੱਚੋਂ ਵੀ ਰਾਮ ਸਿੰਘ, ਭਾਈ ਤਖਤੂ ਸਿੰਘ, ਭਾਈ ਬਖਤੂ ਸਿੰਘ ਇਹ ਚੱਲ ਕੇ ਸਤਿਗੁਰਾਂ ਦੇ ਪਵਿੱਤਰ ਚਰਣਾਂ ਵਿੱਚ ਆਏ ਨੇ। ਆ ਕੇ ਖੰਡੇ ਦੀ ਪੌਲ ਛੱਕ ਕੇ ਸਿੰਘ ਸਜੇ ਨੇ। ਪਰ ਭਾਈ ਭਗਤੂ ਦਾ ਜੋ ਵੱਡਾ ਪੋਤਰਾ ਸੀ ਦਿਆਲ ਦਾਸ, ਜੋ ਪੁੱਛੋ ਨਗਰ ਦਾ ਰਹਿਣ ਵਾਲਾ ਸੀ, ਇਹਨੇ ਅੰਮ੍ਰਿਤ ਨਹੀਂ ਛਕਿਆ। ਤੋ ਮਹਾਰਾਜ ਜੀ ਨੇ ਭਾਈ ਰਾਮ ਸਿੰਘ ਨੂੰ ਬਚਨ ਕੀਤਾ, ਰਾਮ ਸਿੰਘ ਅਸੀਂ ਤੇਰਾ ਨਗਰ ਵੇਖਣਾ ਚਾਹੁੰਦੇ ਹਾਂ। ਕਹਿੰਦਾ ਮਹਾਰਾਜ ਸਾਡੇ ਨਗਰ ਦੇ ਵਿੱਚ ਕੀ ਆ, ਉੱਥੇ ਤਾਂ ਰੇਤਾ ਹੀ ਰੇਤਾ ਉੱਡਦੀ ਹੈ, ਗਰਮੀ ਨਾਲ ਤਪਦੀ ਹੈ ਤੇ ਹਨੇਰੀ ਨਾਲ ਉੱਡਦੀ ਹੈ। ਮਹਾਰਾਜ ਜੀ ਕਹਿੰਦੇ ਫਿਰ ਵੀ ਅਸੀਂ ਤੇਰਾ ਨਗਰ ਵੇਖਣਾ ਚਾਹੁੰਦੇ ਹਾਂ, ਤੂੰ ਚੱਲ ਕੇ ਤਿਆਰੀ ਕਰ। ਰਾਮ ਸਿੰਘ ਨੇ ਜਾ ਕੇ ਆਪਣੇ ਨਗਰ ਦੇ ਵਿੱਚ ਇੱਕ ਖੱਸ ਦੀ ਟਾਟੀ ਬਣਾ ਕੇ ਇੱਕ ਝੁੱਗੀ ਜੀ ਬਣਾਈ ਘਾਹ ਦੀ, ਜਿਹਨੂੰ ਪਾਣੀ ਨਾਲ ਭਿਗੋ ਦਿੱਤਾ, ਮੋਟਾ ਰੇਤਾ ਵਿਛਾ ਕੇ ਪਾਣੀ ਨਾਲ ਭੇ ਦਿੱਤਾ, ਵਿੱਚ ਬਿਸਤਰਾ ਵਿਛਾ ਦਿੱਤਾ, ਥੋੜ੍ਹਾ ਜਿਹਾ ਮਾਹੌਲ ਠੰਡਾ ਬਣਾ ਦਿੱਤਾ ਕਿ ਗਰਮੀ ਨਾ ਲੱਗੇ ਜੇ ਸਤਿਗੁਰੂ ਜੀ ਆ ਕੇ ਬੈਠਣ। ਪਾਣੀ ਦੇ ਜਿਹੜੇ ਕੋਰੇ ਘੜੇ ਸਨ ਉਹ ਭਰ ਕੇ ਰੱਖ ਦਿੱਤੇ ਨੇ ਅੰਦਰ ਰੇਤ ਦੇ ਵਿੱਚ ਦੱਬ ਕੇ, ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਡੀਕ ਕਰਨ ਲੱਗਾ ਹੈ। ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਿਰਪਾ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਦਸਮ ਪਿਤਾ ਸਰਬੰਸਦਾਨੀ ਸਤਿਗੁਰੂ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਇੱਕ ਦਿਨ ਡੱਲੇ ਸੌਂਕਿਓ ਹਮਰੀ ਚਾਮਾਨ।
ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ, ਭਾਈ ਡੱਲਾ ਜੀ ਸਤਿਗੁਰਾਂ ਦੇ ਕੋਲ ਬੈਠੇ ਨੇ, ਬਚਨ ਬਿਲਾਸ ਹੋ ਰਹੇ ਨੇ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਨੂੰ ਕਹਿਣ ਲੱਗੇ, ਭਾਈ ਡੱਲਾ ਜੀ ਸਾਡੇ ਮਨ ਦੀ ਇੱਛਾ ਹੈ,
ਦੁਰਗ ਬਠਿੰਡੇ ਕੋ ਪਿਖੈ ਬਡੋ ਲੜਨ ਕੋ ਥਾਨ।
ਮਹਾਰਾਜ ਜੀ ਕਹਿਣ ਲੱਗੇ ਭਾਈ ਡੱਲਾ ਜੀ ਸਾਡੀ ਇੱਛਾ ਹੈ ਕਿ ਬਠਿੰਡੇ ਦਾ ਜਿਹੜਾ ਕਿਲ੍ਹਾ ਹੈ ਉਹ ਸੁਣਿਆ ਬੜਾ ਵੱਡਾ ਕਿਲ੍ਹਾ ਹੈ, ਜਿਹੜਾ ਬਠਿੰਡੇ ਦਾ ਕਿਲ੍ਹਾ ਹੈ, ਜਿਹੜੇ ਦੁਨੀਆਂ ਦੇ ਨਾਮਵਰ ਕਿਲ੍ਹੇ ਹੋਏ ਨੇ ਉਹਨਾਂ ਕਿਲ੍ਹਿਆਂ ਦੇ ਵਿੱਚੋਂ ਇੱਕ ਕਿਲ੍ਹਾ ਸੀ ਬਠਿੰਡੇ ਦਾ। ਮਹਾਰਾਜ ਜੀ ਕਹਿੰਦੇ ਬਠਿੰਡੇ ਦੇ ਕਿਲ੍ਹੇ ਦੀ ਬੜੀ ਉਪਮਾ ਸੁਣੀ ਹੈ, ਸੁਣਿਆ ਬੜਾ ਵੱਡਾ ਕਿਲ੍ਹਾ ਹੈ ਔਰ ਜਿਹਦੇ ਵਿੱਚ ਆਕੀ ਹੋ ਕੇ ਵੱਡੇ ਤੋਂ ਵੱਡੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕਦਾ, ਲੜਾਈ ਕੀਤੀ ਜਾ ਸਕਦੀ ਹੈ, ਉਹ ਬਠਿੰਡੇ ਦਾ ਕਿਲ੍ਹਾ ਅਸੀਂ ਵੇਖਣਾ ਚਾਹੁੰਦੇ ਹਾਂ।
ਚੌਪਈ ਕੇਤਕ ਦਿਨੇ ਤੇ ਉਤ ਵਿਚਰੈ।
ਕਈ ਦਿਨ ਅਸੀਂ ਇਧਰ ਉਧਰ ਵੀ ਵਿਚਰਾਂਗੇ, ਬਠਿੰਡੇ ਦੇ ਆਲੇ ਦੁਆਲੇ ਜਿਹੜੇ ਨਗਰ ਨੇ ਉਹਨਾਂ ਨਗਰਾਂ ਦੇ ਵਿੱਚ ਵੀ ਦੌਰਾ ਕਰਾਂਗੇ, ਵਿਚਰਾਂਗੇ।
ਸਹਿਜ ਸੁਭਾਇਕ ਪੁਣ ਚਲ ਐ,
ਸਹਿਜ ਸੁਭਾਏ ਵਿਚਰਦੇ ਹੋਇਆਂ ਨਗਰਾਂ ਦੇ ਵਿੱਚ ਜਿੱਥੇ ਜਿੱਥੇ ਗੁਰਸਿੱਖ ਬੈਠੇ ਨੇ, ਕਈਆਂ ਦੀਆਂ ਭਾਵਨਾਵਾਂ ਨੇ ਕਿ ਸਤਿਗੁਰੂ ਜੀ ਸਾਡੇ ਨਗਰ ਚ ਚਰਨ ਪਾਉਣ, ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਕੇ ਫਿਰ ਅਸੀਂ ਵਾਪਸ ਤੇਰੇ ਕੋਲ ਚੱਲ ਕੇ ਆ ਜਾਵਾਂਗੇ।
ਤਬ ਡੱਲਾ ਬੋਲਿਓ ਕਰ ਜੋਰ, ਰੱਬ ਜੀ ਤੁਰਕ ਨਹਿਤ ਔਰ।
ਉਹ ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਡੱਲੇ ਨੇ ਸੁਣੇ, ਸੁਣ ਕੇ ਭਾਈ ਡੱਲਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਗਰੀਬ ਨਵਾਜ, ਇਸ ਇਲਾਕੇ ਦੇ ਵਿੱਚ ਤੁਰਕ ਨਹੀਂ ਹਨ, ਮੁਸਲਮਾਨਾਂ ਦਾ ਇਸ ਇਲਾਕੇ ਵਿੱਚ ਜ਼ੋਰ ਨਹੀਂ ਹੈ, ਤੁਰਕਾਂ ਦਾ ਸਾਡੇ ਇਸ ਇਲਾਕੇ ਵਿੱਚ ਕੋਈ ਜ਼ੋਰ ਨਹੀਂ ਚੱਲਦਾ।
ਦੇਸ਼ ਮਵਾਸੀ ਜਲ ਬਿਨ ਸਦਾ।
ਇਹ ਜਿਹੜਾ ਸਾਡਾ ਦੇਸ਼ ਹੈ, ਜਿਹੜਾ ਸਾਡਾ ਇਹ ਇਲਾਕਾ ਹੈ, ਇਹ ਹਰ ਵੇਲੇ ਤੁਰਕਾਂ ਤੋਂ ਬਾਗੀ ਰਹਿੰਦਾ ਹੈ, ਤੁਰਕਾਂ ਤੋਂ ਅਸੀਂ ਬਾਗੀ ਰਹਿੰਦੇ। ਉਹਦਾ ਕਾਰਨ ਇਹ ਹੈ ਵੀ ਇੱਥੇ ਪਾਣੀ ਨਹੀਂ ਮਿਲਦਾ, ਤੇ ਤੁਰਕ ਜਿਹੜੇ ਨੇ ਇਸ ਪਾਸੇ ਮੂੰਹ ਹੀ ਨਹੀਂ ਕਰਦੇ। ਉਹ ਅਸੀਂ ਚਾਹੇ ਜੋ ਮਰਜ਼ੀ ਕਰੀ ਜਾਈਏ, ਬਗਾਵਤ ਕਰੀਏ, ਜੋ ਮਰਜ਼ੀ ਕਰੀਏ, ਤੁਰਕ ਸਾਡੇ ਵਾਲੇ ਪਾਸੇ ਮੂੰਹ ਹੀ ਨਹੀਂ ਕਰਦੇ, ਕਿਉਂਕਿ ਇੱਥੇ ਪਾਣੀ ਨਹੀਂ ਮਿਲਦਾ।
ਤੁਰਕ ਬਠਿੰਡਾ ਉਜੜ ਤਦਾ।
ਇਸ ਕਰਕੇ ਮਹਾਰਾਜ ਜੀ ਜਿਹੜਾ ਬਠਿੰਡੇ ਦਾ ਕਿਲ੍ਹਾ ਹੈ, ਜਿਹੜਾ ਵੇਖਣ ਵਾਸਤੇ ਤੁਹਾਡੇ ਮਨ ਵਿੱਚ ਇੱਛਾ ਹੈ, ਉਹ ਜਿਹੜਾ ਕਿਲ੍ਹਾ ਉਹ ਵੀ ਉਜੜਿਆ ਹੋਇਆ ਇਸ ਵੇਲੇ, ਉਹ ਕਿਲ੍ਹਾ ਵੀ ਇਸ ਵੇਲੇ ਖੰਡਰ ਬਣਿਆ ਹੋਇਆ, ਉਜੜਿਆ ਹੋਇਆ। ਉਸ ਕਿਲੇ ਦੇ ਵਿੱਚ ਇਸ ਵਕਤ ਕੋਈ ਨਹੀਂ ਰਹਿੰਦਾ।
ਪੂਰਬ ਬਸਿਓ ਭਇਓ ਚਿਰ ਕਾਲਾ।
ਮਹਾਰਾਜ ਬੜਾ ਪਹਿਲੇ ਸਮੇਂ ਕਿਤੇ ਉਹ ਵੱਡੇ ਰਾਜਿਆਂ ਨੇ ਵਸਾਇਆ ਸੀ, ਜਦੋਂ ਕਿਤੇ ਇਸ ਜਗ੍ਹਾ ਦੇ ਵਿੱਚ ਵਧੀਆ ਰੌਣਕਾਂ ਹੁੰਦੀਆਂ ਹੋਣਗੀਆਂ, ਜਦੋਂ ਇੱਥੇ ਪਾਣੀ ਦੀ ਕਮੀ ਨਾ ਹੁੰਦੀ ਹੋਵੇਗੀ, ਉਦੋਂ ਕਿਤੇ ਉਹ ਪਹਿਲੇ ਸਮਿਆਂ ਦੇ ਵਿੱਚ ਉਹ ਕਿਲ੍ਹਾ ਵਸਾਇਆ ਹੋਵੇਗਾ।
ਕੀਨਸ ਬਿਨੈ ਪਾਲ ਮੈਂ ਪਾਲਾ।
ਮਹਾਰਾਜ ਇੱਕ ਰਾਜਾ ਬਿਨੈ ਪਾਲ ਹੋਇਆ, ਰਾਜੇ ਬਿਨੈ ਪਾਲ ਨੇ ਮਹਾਰਾਜ ਜੀ ਉਹ ਕਿਲ੍ਹਾ ਬਣਾਇਆ ਸੀ। ਬੜੇ ਪਹਿਲਾਂ ਦੀ ਗੱਲ ਹੈ, ਪਹਿਲੇ ਅਰਸੇ ਦੀ ਗੱਲ ਹੈ ਕਿ ਇੱਕ ਰਾਜਾ ਬਿਨੈ ਪਾਲ ਹੋਇਆ, ਉਹਨੇ ਬਠਿੰਡੇ ਦਾ ਕਿਲ੍ਹਾ ਬਣਵਾਇਆ ਸੀ।
ਵਿਚਰੋ ਜਥਾ ਆਪ ਕੀ ਮਰਦੇ, ਤੁਰਕ ਨਾ ਆਏ ਸਕੈ ਰਨ ਗਰਦੇ।
ਮਹਾਰਾਜ ਜੀ ਤੁਹਾਡੀ ਜਿੱਧਰ ਮਰਜ਼ੀ ਇੱਛਾ ਹੋਵੇ ਜਾਣ ਦੀ, ਤੁਸੀਂ ਆਪਣੀ ਮਰਜ਼ੀ ਨਾਲ ਵਿਚਰੋ, ਕਿਉਂਕਿ ਇੱਥੇ ਆਪਾਂ ਨੂੰ ਤੁਰਕਾਂ ਦਾ ਕੋਈ ਡਰ ਨਹੀਂ, ਤੁਰਕਾਂ ਦਾ ਕੋਈ ਸਾਨੂੰ ਭੈ ਨਹੀਂ, ਕਿਉਂਕਿ ਕੋਈ ਤੁਰਕ ਕੋਈ ਮਲੇਛ ਇੱਧਰ ਆਪਣੇ ਇਲਾਕੇ ਦੇ ਵਿੱਚ ਨਹੀਂ ਆ ਸਕਦਾ।
ਬਹੁਤ ਕਿਰਪਾ ਕਰੇ ਤੀ ਆਵੋ।
ਪਰ ਮਹਾਰਾਜ ਜੀ ਮੇਰੀ ਬੇਨਤੀ ਹੈ ਵੀ ਕਿਤੇ ਉਧਰ ਹੀ ਨਾ ਡੇਰਾ ਕਰ ਲਿਆ ਜੇ, ਘੁੰਮ ਫਿਰ ਕੇ ਆ ਜਾਓ, ਬਠਿੰਡੇ ਦਾ ਕਿਲ੍ਹਾ ਵੇਖ ਲਓ, ਆਲੇ ਦੁਆਲੇ ਦਾ ਇਲਾਕਾ ਵੇਖ ਲਓ, ਤੇ ਸਾਰਾ ਇਲਾਕਾ ਵੇਖਣ ਤੋਂ ਬਾਅਦ ਫਿਰ ਵਾਪਸ ਮੇਰੇ ਕੋਲ ਸਾਬੋ ਕੀ ਤਲਵੰਡੀ ਵਾਪਸ ਆ ਜਾਓ ਜੇ, ਇੱਥੇ ਹੀ ਵਾਪਸ ਮਹਾਰਾਜ ਜੀ ਆਪਣੀ ਜਗ੍ਹਾ ਤੇ ਡੇਰਾ ਕਰਿਆ ਜੇ।
ਸਬੇ ਅਪਰ ਨਚਿਤ ਲਲਚਾਵੋ।
ਮਹਾਰਾਜ ਕਿਸੇ ਹੋਰ ਜਗ੍ਹਾ ਤੇ ਵਸਣ ਵਾਸਤੇ ਲਾਲਸਾ ਨਾ ਕਰਿਆ ਜੇ, ਕਿਉਂਕਿ ਮੇਰੀ ਇੱਛਾ ਹੈ ਕਿ ਤੁਸੀਂ ਇੱਥੇ ਮੇਰੇ ਕੋਲ ਹੀ ਰਹੋ, ਜਿੰਨਾ ਚਿਰ ਰਹਿਣਾ ਮੈਂ ਤੁਹਾਡੀ ਸੇਵਾ ਕਰਦਾ ਰਹਾਂ, ਤੁਹਾਡੇ ਦਰਸ਼ਨ ਕਰਦਾ ਰਹਾਂ।
ਤੇ ਧੀਰਜ ਕੋ ਚੜੇ ਗੁਸਾਏ।
ਤਾਂ ਮਹਾਰਾਜ ਜੀ ਨੇ ਆਖਿਆ, ਡੱਲਿਆ ਕੋਈ ਫਿਕਰ ਨਾ ਕਰ, ਅਸੀਂ ਤੇਰੇ ਕੋਲ ਹੀ ਵਾਪਸ ਆਵਾਂਗੇ। ਏਦਾਂ ਭਾਈ ਡੱਲੇ ਨੂੰ ਧੀਰਜ ਦੇ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਦਮਦਮਾ ਸਾਹਿਬ ਤੋਂ ਚੜੇ ਨੇ, ਦਮਦਮਾ ਸਾਹਿਬ ਤੋਂ ਮਹਾਰਾਜ ਜੀ ਨੇ ਚਾਲਾ ਪਾਇਆ ਹੈ।
ਸਿੰਘਾਂ ਚਮੋ ਸੰਗ ਸਮਦਾਏ।
ਬਹੁਤ ਸਾਰੇ ਸਿੰਘਾਂ ਦੀਆਂ ਫੌਜਾਂ ਜਿਹੜੀਆਂ ਘੋੜਸਵਾਰ ਸੂਰਮੇ ਨੇ, ਉਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਚੜ ਕੇ ਚੱਲੇ ਹਨ।
ਖੇਲਤ ਕਿਤ ਕੇ ਅਖੇਰ ਚਲੰਤੇ, ਇਤ ਉਤ ਵਿਚਰਤ ਸ਼੍ਰੀ ਭਗਵੰਤੇ।
ਰਸਤੇ ਵਿੱਚ ਮਹਾਰਾਜ ਜੀ ਮਨ ਦੀ ਮੌਜ ਨਾਲ ਸ਼ਿਕਾਰ ਖੇਡਦੇ ਨੇ, ਸ਼ਿਕਾਰ ਖੇਡਦੇ ਆ ਰਹੇ ਨੇ, ਕਦੇ ਇਧਰ ਉਧਰ ਵਿਚਰਦੇ ਨੇ, ਆਪਣੀ ਮਨ ਦੀ ਸਵੈ ਇੱਛਾ ਦੇ ਨਾਲ ਮਹਾਰਾਜ ਜੀ ਸ਼ਿਕਾਰ ਖੇਡਦਿਆਂ ਇਧਰ ਉਧਰ ਵਿਚਰਦੇ ਆ ਰਹੇ ਹਨ।
ਜਗ ਗ੍ਰਾਮ ਭਾਈ ਕੋ ਜਾ।
ਮਹਾਰਾਜ ਜੀ ਉੱਥੇ ਪਹੁੰਚੇ ਨੇ ਜਿੱਥੇ ਭਾਈ ਚੱਕ ਭਾਈ ਕਾ ਨਗਰ ਹੈ, ਜਿੱਥੇ ਰਾਮ ਸਿੰਘ ਰਹਿੰਦਾ ਸੀ ਨਾ, ਭਗਤੂ ਦੀ ਅੰਸ਼ ਵੰਸ਼ ਚੋਂ ਭਾਈ ਭਗਤੂ ਦੇ ਪੋਤਰੇ ਸਨ ਰਾਮ ਸਿੰਘ ਹੋਣੀ, ਜਿੱਥੇ ਰਹਿੰਦੇ ਸਨ ਭਾਈ ਕੇ ਚੱਕ ਭਾਈ ਕੇ, ਉੱਥੇ ਮਹਾਰਾਜ ਭਾਈ ਕੇ ਚੱਕ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਆਏ ਹਨ।
ਰਾਮ ਸਿੰਘ ਤਿਆਰੀ ਕੇ ਮਾਂ,
ਅੱਗੇ ਰਾਮ ਸਿੰਘ ਨੇ ਮਹਾਰਾਜ ਜੀ ਦੇ ਵਿਰਾਜਣ ਵਾਸਤੇ, ਸਤਿਗੁਰਾਂ ਦੇ ਬੈਠਣ ਵਾਸਤੇ ਸਾਰੀ ਤਿਆਰੀ ਇਹਨੇ ਪਹਿਲਾਂ ਹੀ ਰੱਖੀ ਸੀ, ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਨਾ ਰਾਮ ਸਿੰਘ ਨੂੰ ਕਿ ਤੂੰ ਚੱਲ ਕੇ ਤਿਆਰੀ ਕਰ, ਅਸੀਂ ਤੇਰੇ ਨਗਰ ਵਿੱਚ ਆਉਣਾ। ਇਸ ਕਰਕੇ ਰਾਮ ਸਿੰਘ ਨੇ ਪਹਿਲਾਂ ਹੀ ਸਤਿਗੁਰਾਂ ਦੇ ਆਉਣ ਤੋਂ ਸਤਿਗੁਰਾਂ ਦੇ ਵਾਸਤੇ ਤਿਆਰੀ ਕੀਤੀ ਹੋਈ ਹੈ।
ਤਾਂ ਜਾਏ ਪਹੁੰਚੇ ਤਤਕਾਲ,
ਤਤਕਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਕੇ ਚੱਕ ਇਸ ਗ੍ਰਾਮ ਦੇ ਵਿੱਚ ਰਾਮ ਸਿੰਘ ਦੇ ਘਰ ਪਹੁੰਚੇ ਹਨ।
ਕਰੈ ਲਿਆਲ ਸੇਵਕ ਜਾਲਾ,
ਐਸੇ ਮਹਾਨ ਸਤਿਗੁਰੂ ਦਿਆਲ ਸਤਿਗੁਰੂ ਜਿਹੜੇ ਆਪਣੇ ਸੇਵਕਾਂ ਨੂੰ ਨਿਹਾਲ ਕਰਦੇ ਨੇ, ਆਪਣੇ ਸੇਵਕਾਂ ਨੂੰ ਕਿਰਤਾਰਥ ਕਰਦੇ ਹਨ।
ਭਿਖ ਆਗਮਨ ਪਹੁੰਚ ਅਗਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਜਾਣ ਕੇ ਭਾਈ ਰਾਮ ਸਿੰਘ ਅੱਗੇ ਆਇਆ ਸਤਿਗੁਰਾਂ ਨੂੰ ਲੈਣ ਵਾਸਤੇ, ਸਵਾਗਤ ਕਰਨ ਵਾਸਤੇ, ਜੀਉ ਆਇਆ ਕਹਿਣ ਵਾਸਤੇ ਨਗਰ ਤੋਂ ਬਾਹਰ ਚੱਲ ਕੇ ਅੱਗੇ ਆਇਆ ਹੈ।
ਰਾਮ ਨਰਨ ਪਦ ਬੰਧਨ ਧਾਰੇ,
ਜਿੰਨੇ ਪਿੰਡ ਦੇ ਲੋਕ ਸਨ ਭਾਈ ਕੇ ਚੱਕ ਦੇ ਉਹ ਵੀ ਨਾਲ ਆਏ ਨੇ ਰਾਮ ਸਿੰਘ ਦੇ, ਸਭ ਨੇ ਮਹਾਰਾਜ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾ ਕਮਲਾਂ ਤੇ ਵੰਦਨਾ ਕੀਤੀ ਆ, ਨਮਸਕਾਰ ਕੀਤੀ ਹੈ।
ਲੀਕਰ ਸੰਗ ਅਗਰ ਵੈ ਚਾਲਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਰਾਮ ਸਿੰਘ ਅੱਗੇ ਅੱਗੇ ਚੱਲ ਪਿਆ, ਰਸਤਾ ਦੱਸਦਾ ਹੋਇਆ।
ਰਾਮ ਸਿੰਘ ਕਰ ਭਾਉ ਵਿਸਾਲਾ,
ਰਾਮ ਸਿੰਘ ਦੇ ਮਨ ਚ ਬੜੀ ਭਾਵਨਾ, ਗੁਰੂ ਸਾਹਿਬ ਪ੍ਰਤੀ ਬੜਾ ਪ੍ਰੇਮ ਹੈ।
ਚਲ ਚਲ ਦਲ ਤਰਵਰ ਕੇ ਤਰੇ,
ਇੱਕ ਚਲ ਦਲ ਕਹਿੰਦੇ ਨੇ ਪਿੱਪਲ ਦਾ ਦਰਖਤ, ਪਿੱਪਲ ਦਾ ਦਰਖਤ ਸੀ ਜਿਹਦੇ ਥੱਲੇ ਰਾਮ ਸਿੰਘ ਨੇ ਮਹਾਰਾਜ ਜੀ ਦਾ ਆਸਣ ਲਵਾਇਆ ਹੋਇਆ ਹੈ।
ਰਚੀ ਧੋ ਸੀਤਲਤਾ ਕਰੇ,
ਉੱਥੇ ਇੱਕ ਧੋ ਰਚੀ ਹੋਈ ਹੈ, ਯਾਨੀ ਕਿ ਕੱਖਾਂ ਦੀ ਇੱਕ ਛੋਟੀ ਜਿਹੀ ਝੁੱਗੀ ਬਣਾਈ ਹੋਈ ਹੈ, ਉਹ ਜਿਹੜੇ ਕੱਖ ਨੇ ਘਾਹ ਫੂਸ ਆਦਿਕ ਪਾ ਕੇ ਉਹਨੂੰ ਭੇਆ ਹੋਇਆ ਪਾਣੀ ਨਾਲ, ਤਾਂ ਜੋ ਅੰਦਰ ਠੰਡੀ ਠੰਡੀ ਸ਼ੀਤ ਹਵਾ ਆਵੇ। ਤੂੰ ਇਹੋ ਜਿਹੇ ਢੰਗ ਦੀ ਧੋ, ਇੱਕ ਧੋ ਨਾਮ ਝੁੱਗੀ ਦਾ ਵੀ ਹੈ, ਇੱਕ ਛੋਟੀ ਜਿਹੀ ਝੁੱਗੀ ਬਣਾਈ ਹੋਈ ਹੈ ਘਾਹ ਦੀ, ਜਿਹੜੀ ਭੇ ਕੇ ਰੱਖੀ ਹੈ ਪਾਣੀ ਨਾਲ।
ਤੈ ਥਿਰ ਵੈ ਕਰ ਗੁਰੂ ਉਤਾਰੇ,
ਉੱਥੇ ਖਲੋ ਕੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਤਾਰਿਆ ਹੈ।
ਤਜ ਤੁਰੰਗ ਕੋ ਅੰਤਰ ਬਾਰੇ,
ਘੋੜੇ ਤੋਂ ਲੱਥ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਜਿਹੜੀ ਉਹ ਝੁੱਗੀ ਬਣਾਈ ਸੀ ਘਾਹ ਦੀ, ਪਾਣੀ ਨਾਲ ਭੇਈ ਹੋਈ, ਬੜੀ ਸੋਹਣੀ ਸ਼ੀਤਲਰ, ਮੋਟਾ ਰੇਤਾ ਵਿਛਾ ਕੇ ਉੱਤੇ ਪਾਣੀ ਛਿੜਕਿਆ ਹੋਇਆ, ਬੜਾ ਸੋਹਣਾ ਠੰਡਾ ਠੰਡਾ ਜਿਹਾ ਮਾਹੌਲ ਬਣਾਇਆ ਹੋਇਆ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਤਾਰਿਆ ਹੈ।
ਸਿਕਤਾ ਮੋਟ ਸਕਲ ਥਲ ਡਾਲਾ,
ਸਾਰੀ ਜਗ੍ਹਾ ਤੇ ਮੋਟੀ ਰੇਤ ਵਿਛਾਈ ਹੋਈ ਔਰ ਉਸ ਮੋਟੀ ਰੇਤ ਦੇ ਉੱਤੇ ਪਾਣੀ ਪਾਇਆ ਹੋਇਆ।
ਜਲ ਸੀਤਲ ਛਿੜਕਾਓ ਬਿਸਾਲਾ,
ਠੰਡਾ ਜਲ ਛਿੜਕਿਆ ਹੋਇਆ, ਠੰਡੇ ਪਾਣੀ ਦਾ ਛਿੜਕਾਓ ਕੀਤਾ ਹੋਇਆ, ਆਲੇ ਦੁਆਲੇ ਜਿਹੜੀ ਉਹ ਘਾਹ ਆ, ਘਾਹ ਨੂੰ ਵੀ ਠੰਡੇ ਪਾਣੀ ਦੇ ਨਾਲ ਛਿੜਕ ਕੇ ਠੰਡਾ ਕੀਤਾ ਹੋਇਆ।
ਕੋਰੇ ਘੜੇ ਭਰੇ ਗਨਦਰੇ,
ਕਈ ਘੜੇ ਜਿਹੜੇ ਨੇ ਪਾਣੀ ਦੇ ਕੋਰੇ ਉਹ ਭਰ ਕੇ ਰੱਖੇ ਹੋਏ ਹਨ।
ਉਚਿਰ ਪ੍ਰਿਯੰਕ ਸਾਵਨ ਕਰੇ,
ਮਹਾਰਾਜ ਜੀ ਦੇ ਬੈਠਣ ਵਾਸਤੇ ਇੱਕ ਬੜਾ ਸੋਹਣਾ ਪਲੰਘਾ ਉਹ ਅੰਦਰ ਡਾਹਿਆ ਹੋਇਆ, ਉਹਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਵਿਛੋਣਾ ਵਿਛਾਇਆ ਹੋਇਆ।
ਅਸਤਰਨ ਸਿੱਧ ਸਹਿਤ ਨਿਆਰਾ,
ਚਿੱਟੇ ਰੰਗ ਦਾ ਵਿਛੋਣਾ ਮਹਾਰਾਜ ਜੀ ਦੇ ਵਾਸਤੇ ਵਿਛਾਇਆ, ਗੁਰੂ ਕਲਗੀਧਰ ਜੀ ਨੇ ਵੇਖਿਆ।
ਬੈਠ ਗੁਰੂ ਇਮ ਬਾਕ ਵਿਚਾਰਾ,
ਮਹਾਰਾਜ ਜੀ ਉਸ ਪਲੰਘੇ ਤੇ ਬੈਠ ਗਏ ਤੇ ਬੈਠ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਸੁਣ ਬੇ ਰਾਮ ਸਿੰਘ ਕਹਿ ਜੋਏ, ਤਪਤ ਬਿਸਾਲੇ ਗ੍ਰਾਮ ਅਮੋਏ।
ਮਹਾਰਾਜ ਜੀ ਕਹਿੰਦੇ, ਉਹ ਰਾਮ ਸਿਆ, ਤੂੰ ਤਾਂ ਕਹਿੰਦਾ ਸੀ ਸਾਡੇ ਪਿੰਡ ਚ ਗਰਮੀ ਬੜੀ ਹੁੰਦੀ ਹੈ, ਤੂੰ ਤਾਂ ਕਹਿੰਦਾ ਸੀ ਵੀ ਸਾਡੇ ਪਿੰਡ ਦੇ ਵਿੱਚ ਗਰਮੀ ਬੜੀ ਹੁੰਦੀ ਹੈ, ਲੂ ਬੜੀ ਚੱਲਦੀ ਹੈ, ਤਪਸ਼ ਬੜੀ ਪੈਂਦੀ ਹੈ,
ਕਰਿਓ ਬਿਲੋਕਨ ਸੁੰਦਰ ਥਾਨ।
ਆਹ ਤਾਂ ਤੂੰ ਕਮਾਲ ਹੀ ਕੀਤੀ ਪਈ ਆ, ਵੇਖ ਕਿੰਨੀ ਸੋਹਣੀ ਜਗ੍ਹਾ ਬਣਾਈ ਹੈ, ਇੱਥੇ ਤਾਂ ਗਰਮੀ ਦਾ ਪਤਾ ਹੀ ਨਹੀਂ, ਤੂੰ ਕਹਿੰਦਾ ਸੀ ਸਾਡੇ ਪਿੰਡ ਚ ਗਰਮੀ ਬੜੀ ਹੈ, ਇੱਥੇ ਤਾਂ ਗਰਮੀ ਦਾ ਪਤਾ ਹੀ ਨਹੀਂ, ਆ ਏਡੀ ਸੋਹਣੀ ਠੰਡੀ ਜਗ੍ਹਾ ਬਣਾਈ ਹੋਈ ਹੈ।
ਯਮੁਨਾ ਕਹਿ ਕੋਲ ਸਮਾਨ,
ਸਾਨੂੰ ਤਾਂ ਏਦਾਂ ਜਾਪਦਾ ਵੀ ਜਿਵੇਂ ਯਮੁਨਾ ਦੇ ਕੰਢੇ ਤੇ ਬੈਠੇ ਆ, ਜਿਵੇਂ ਯਮੁਨਾ ਦੇ ਕੰਢੇ ਤੇ ਅਸੀਂ ਪੌਂਟਾ ਸਾਹਿਬ ਬੈਠਦੇ ਸੀ ਨਾ, महाराज जी कहते ऐदा जापदा जिवें जवना दे कंडे ते बैठे हां।
बाओ पावन टेके समय आए क्रीकम की सब तप्त मिटाए।
राम सिंह इत्थे ता पौंटा साहब वर्गी ठंडी हवा हुंदी है, जिवें पौंटा साहब दे विच ठंडी शीतल हवा चलदी है उदां दी हवा आ रही है बड़ी सोहनी रमणीक। सानू ता अज पौंटा साहब चेते आ गया, इन्नी सोहनी वधिया हवा, क्योंकि माहौल इहो जिहा बनाया होया सी, खस दियां टाटियां ला के पानी नाल भेईयां होईयां, मोटा रेत बिछा के उहदे ते पानी छिड़किया होया, जिहड़ी गर्म हवा भी सी उह भी ठंडी हो के आउंदी सी, अंदर पानी दे घड़े भर के रखे होए उहदा नाल भी ठंडी हवा आउंदी सी। महाराज जी कहिंदे अज तां राम सिंह सानू पौंटा साहब चेते आ गया, एदां जापदा जिवें पौंटा साहब दी हवा चल के आ रही है जवना दे कंडे ते बैठे आ।
इमसराए कर गुर भगवानो,
एदां सतगुरां ने इस जगह दी सलाघा कीती, राम सिंह दी जिहड़ी कीती सेवा सी इहदी सेवा दी सलाघा कीती है।
भई सते सुट देख सतानो,
गरीबन वाग सच्ची पातशाह जी महाराज जी स्थिर होके बैठ गए।
देख करावत भयो बिसाला,
तो राम सिंह ने अपने घर गुरु पातशाह वास्ते लंगर तैयार करवाया, भोजन तैयार करवाया,
थाल परोस लियाए तत्काला,
तत्काल बड़ी छेती नाल लंगर तैयार करवा के थाल परोस के बड़े अदब सत्कार नाल थाल नूं ढक के महाराज सच्चे पातशाह जी वास्ते भोजन दा थाल लेके आया है।
मन भावत श्री प्रभु जी खाए,
तर पातशाह ने मन भौंदा जिन्नी किच्छा सी, जिन्नी क महाराज जी दी रुचि सी ओदे अनुसार महाराज जी ने भोजन छकिया है।
अपर देख सब को बरताए,
बाकी जेड़ा लंगर सी ओ भी सारयां दे विच बरताया, जिन्ने माई भाई सिंह ने सारयां नू बरताया।
सुंदरी साहिब देवी दोए, सदन उतार सेव कर सोए।
माता सुंदरी जी और माता साहब देवा जी नू भी अपने घर विच राम सिंह ने उतारे, वह भी नाल सन सतगुरां दे, तो माता सुंदरी और माता साहब देवा जी नू अपने घर दे विच उतारिया, राम सिंह ने अपने घर विच आसन लवाया है।
गुर को थाल राम सिंह लेओ,
सतगुरां दा जेड़ा सीत प्रसाद सी थाल सी ओ राम सिंह ने लिया है।
सीत प्रसाद अच्युतो भयो,
जेड़ा ओ सीत प्रसाद सी ओ राम सिंह नू छकण नू मिलिया, महाराज जी दा जेड़ा सीत प्रसाद बचिया ना थाल दे विच ओ राम सिंह ने बड़े अदब नाल सत्कार नाल खादा है।
युग मातन के दोनों थाल ले प्यानियों ने तिसकार,
जेड़ियां दोनों मातावां दे थाल सन माता सुंदरी ते माता साहब देवा जी दा जेड़ा थाल सी भोजन दा उन्हां दा भी सीत प्रसाद बचिया सी, ਉਹ ਰਾਮ ਸਿੰਘ ਦੀਆਂ ਜਿਹੜੀਆਂ ਘਰ ਵਾਲੀਆਂ ਭਿਆਣੀਆਂ ਸਨ ਘਰ ਦੇ ਵਿੱਚ ਉਹਨਾਂ ਨੇ ਲੈ ਲਏ ਹਨ।
ਸੀਤ ਪ੍ਰਸ਼ਾਦ ਸੁੰਦਰੀ ਕੇਰਾ,
ਜਿਹੜਾ ਤਾਂ ਮਾਤਾ ਸੁੰਦਰੀ ਦਾ ਸੀਤ ਪ੍ਰਸ਼ਾਦ ਸੀ ਥਾਲ ਚ ਬਚਿਆ ਹੋਇਆ,
ਉਹ ਚਵਨ ਕੀ ਨਸ ਤਿਸ ਬੇਰਾ,
ਉਹ ਤਾਂ ਉਹਨਾਂ ਮਾਈਆਂ ਨੇ ਜਿਹੜੀਆਂ ਭਿਆਣੀਆਂ ਸਨ ਭਾਈ ਵਾਣੀਆਂ, ਕਿਉਂਕਿ ਭਾਈ ਕੇ ਨੇ ਨਾ ਇਹ ਹੁਣ ਉਹਨਾਂ ਦੀਆਂ ਘਰ ਵਾਲੀਆਂ ਭਾਈ ਵਾਣੀਆਂ ਹੋਈਆਂ, ਉਹ ਭਾਈ ਵਾਣੀਆਂ ਨੇ ਜਿਹੜਾ ਮਾਤਾ ਸੁੰਦਰੀ ਦਾ ਸੀਤ ਪ੍ਰਸ਼ਾਦ ਸੀ ਉਹ ਤਾਂ ਛਕ ਲਿਆ।
ਸਾਹਿਬ ਦੇਵੀ ਕੋਲੇ ਥਾਲ ਦਿਓ ਕੋ ਕਰਨ ਆਗੇ ਡਾਲ,
ਪਰ ਜਿਹੜਾ ਮਾਤਾ ਸਾਹਿਬ ਦੇਵਾਂ ਦੇ ਥਾਲ ਚ ਪ੍ਰਸ਼ਾਦਾ ਬਚਿਆ ਸੀ ਸੀਤ ਪ੍ਰਸ਼ਾਦਾ ਉਹ ਨਾ ਛਕਿਆ ਇਹਨਾਂ ਨੇ, ਉਹ ਇਹਨਾਂ ਨੇ ਕੁੱਤਿਆਂ ਨੂੰ ਪਾ ਦਿੱਤਾ। ਜਿਹੜਾ ਮਾਤਾ ਸੁੰਦਰੀ ਦਾ ਸੀਤ ਪ੍ਰਸ਼ਾਦ ਉਹ ਤਾਂ ਭਾਈ ਵਾਣੀਆਂ ਨੇ ਛਕ ਲਿਆ, ਜਿਹੜਾ ਮਾਤਾ ਸਾਹਿਬ ਦੇਵਾਂ ਦਾ ਪ੍ਰਸ਼ਾਦਾ ਬਚਿਆ ਉਹ ਚੁੱਕ ਕੇ ਇਹਨਾਂ ਨੇ ਕੁੱਤਿਆਂ ਨੂੰ ਪਾ ਦਿੱਤਾ, ਆਪ ਨਹੀਂ ਖਾਦਾ।
ਸੁਣ ਕੇ ਕੋਪ ਕਰਿਓ ਮਨ ਮਾਏ,
ਸੁਣ ਕੇ ਮਾਤਾ ਜੀ ਨੂੰ ਬੜਾ ਗੁੱਸਾ ਆਇਆ, ਮਾਤਾ ਸਾਹਿਬ ਦੇਵਾਂ ਜੀ ਨੂੰ
ਕਹਿ ਭੇਜਿਓ ਸਤਿਗੁਰ ਕੇ ਪਾਏ,
ਮਾਤਾ ਜੀ ਨੇ ਇਹਨਾਂ ਦੀ ਸ਼ਿਕਾਇਤ ਕੀਤੀ ਗੁਰੂ ਕਲਗੀਧਰ ਜੀ ਨੂੰ ਕਹਿ ਕੇ ਭੇਜਿਆ ਕਿ ਇਹਨਾਂ ਨੇ ਸਾਡਾ ਸੀਤ ਪ੍ਰਸ਼ਾਦ ਜਿਹੜਾ ਉਹ ਕੁੱਤਿਆਂ ਨੂੰ ਪਾਇਆ ਹੈ।
ਹਮਨੇ ਕਹਿਓ ਨਹੀਂ ਤੁਮ ਲਿਓ ਲੈ ਕਰ ਆਪ ਕਰੀ ਬਿਦ,
ਅਸੀਂ ਤਾਂ ਨੀ ਸੀ ਇਹਨਾਂ ਨੂੰ ਆਖਿਆ ਵੀ ਤੁਸੀਂ ਸਾਡਾ ਸੀਤ ਪ੍ਰਸ਼ਾਦ ਲਵੋ, ਆਪੇ ਪਹਿਲਾਂ ਧੱਕੇ ਨਾਲ ਸਾਡਾ ਸੀਤ ਪ੍ਰਸ਼ਾਦ ਇਹਨਾਂ ਨੇ ਲਿਆ ਤੇ ਲੈ ਕੇ ਮੁੜ ਕੇ ਕੁੱਤਿਆਂ ਨੂੰ ਪਾ ਦਿੱਤਾ, ਵੀ ਏਦਾਂ ਦੀ ਬੇਅਦਬੀ ਕਿਉਂ ਕੀਤੀ ਆ ਇਹਨਾਂ ਨੇ, ਅਸੀਂ ਇਹਨਾਂ ਨੂੰ ਦਿੱਤਾ ਤਾਂ ਨੀ, ਆਪੇ ਇਹਨਾਂ ਨੇ ਲਿਆ, ਆਪ ਹੀ ਲੈ ਕੇ ਸੀਤ ਪ੍ਰਸ਼ਾਦ ਮੁੜ ਕੇ ਕੁੱਤਿਆਂ ਨੂੰ ਪਾ ਦਿੱਤਾ, ਐਸਾ ਇਹਨਾਂ ਨੇ ਕਿਉਂ ਕੀਤਾ ਹੈ? ਪੁੱਛੋ ਇਹਨਾਂ ਨੂੰ ਦਸਵੇਂ ਪਾਤਸ਼ਾਹ ਜੀ।
ਰਾਮ ਸਿੰਘ ਸੰਗ ਪ੍ਰਭੂ ਉਚਾਰਾ, ਇਹ ਕਿਆ ਕੀਨ ਤੁਮਾਰੀ ਦਾਰਾ।
ਮਹਾਰਾਜ ਜੀ ਨੇ ਰਾਮ ਸਿੰਘ ਨੂੰ ਪੁੱਛਿਆ, ਆਖਿਆ ਰਾਮ ਸਿੰਘ ਭਾਈ ਆ ਤੇਰੀਆਂ ਘਰ ਤੇਰੀ ਘਰਵਾਲੀ ਨੇ ਆਹ ਕੀ ਕੀਤਾ, ਜਿਹੜੀਆਂ ਤੁਹਾਡੇ ਘਰ ਦੀਆਂ ਇਸਤਰੀਆਂ ਨੇ ਉਹਨਾਂ ਨੇ ਆਹ ਕੰਮ ਕਿਉਂ ਕੀਤਾ ਹੈ?
ਹੱਥ ਬੰਦ ਬੋਲਿਓ ਤਿਸ ਕਾਲਾ।
ਰਾਮ ਸਿੰਘ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ,
ਇਸ ਕੋ ਭਇਓ ਨਾ ਗੋਤ ਕੁਨਾਲਾ।
ਕਹਿਣ ਲੱਗਾ ਸਤਿਗੁਰੂ ਜੀ ਇਸ ਕਰਕੇ ਇਹਨਾਂ ਨੇ ਸੀਤ ਪ੍ਰਸ਼ਾਦ ਨਹੀਂ ਛਕਿਆ ਕਿ ਮਾਤਾ ਸਾਹਿਬ ਦੇਵਾਂ ਜੀ ਦਾ ਆਪ ਜੀ ਦੇ ਨਾਲ ਗੋਤ ਕੁਨਾਲਾ ਨਹੀਂ ਹੋਇਆ, ਭਾਵ ਆਪ ਜੀ ਦਾ ਸੰਯੋਗ ਨਹੀਂ ਹੋਇਆ, ਸੰਬੰਧ ਨਹੀਂ ਜੁੜਿਆ।
ਗੁਰੂ ਅੰਗ ਸੰਗ ਨੈ ਤਨ ਲਾਗਾ, ਇਹ ਵਿਚਾਰ ਕਰ ਥਾਲ ਸੋ ਤਿਆਗਾ।
ਇਹਨਾਂ ਦਾ ਕੁਵਾਰਾ ਡੋਲਾ ਆਪਣੇ ਕੋਲ ਰੱਖਿਆ, ਇਹਨਾਂ ਨੂੰ ਅੰਗ ਸੰਗ ਨਹੀਂ ਲਾਇਆ, ਇਸ ਕਰਕੇ ਮਹਾਰਾਜ ਇਹ ਜਾਣ ਕੇ ਇਹਨਾਂ ਨੇ ਥਾਲ ਤਿਆਗ ਦਿੱਤਾ। ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਭਾਈ ਐਸਾ ਨਹੀਂ, ਇਹ ਵੀ ਸਾਡੇ ਮਹਿਲ ਹਨ, ਇਹਨਾਂ ਨੂੰ ਵੀ ਅਸੀਂ ਅੰਗੀਕਾਰ ਕੀਤਾ ਹੈ ਔਰ ਇਹਨਾਂ ਦੀ ਝੋਲੀ ਵਿੱਚ ਅਸੀਂ ਖਾਲਸੇ ਪੰਥ ਨੂੰ ਪਾਇਆ ਪੁੱਤਰ ਬਣਾ ਕੇ। ਜੇ ਤੁਸੀਂ ਆਖੋ ਵੀ ਇਹਨਾਂ ਦੀ ਕੁੱਖ ਤੋਂ ਸਾਡੀ ਸੰਤਾਨ ਨਹੀਂ ਉਪਜੀ, ਇਹਨਾਂ ਦੀ ਕੁੱਖ ਦੇ ਵਿੱਚ ਇਹਨਾਂ ਦੀ ਗੋਦ ਵਿੱਚ ਅਸੀਂ ਆਪਣਾ ਖਾਲਸਾ ਪੰਥ ਪਾਇਆ, ਖਾਲਸਾ ਪੰਥ ਵੀ ਸਾਡਾ ਪੁੱਤਰ ਹੈ, ਇਸ ਕਰਕੇ ਉਚਿਤ ਨਹੀਂ ਹੈ ਇੱਦਾਂ ਦਾ ਮਨ ਚ ਸੰਦੇਹ ਨਹੀਂ ਕਰਨਾ। ਤੋ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਤਾੜਨਾ ਵੀ ਕੀਤੀ।
ਜੋ ਪਏ ਦਿਆਲ ਦਾਸ ਸੁਨ ਪ੍ਰਭ ਆਗਮਨ, ਪੂਰਬ ਮਾਨਿਓ ਬਾਕ ਨ ਜਮਨੂ।
ਇੱਧਰ ਦਿਆਲ ਦਾਸ ਪੁੱਛੋ ਪਿੰਡ ਦਾ ਰਹਿਣ ਵਾਲਾ ਜਿਹਨੂੰ ਮਹਾਰਾਜ ਜੀ ਨੇ ਕਿਹਾ ਸੀ ਅੰਮ੍ਰਿਤ ਛਕ ਲੈ, ਤੇ ਕਹਿੰਦਾ ਨਹੀਂ ਮਹਾਰਾਜ ਮੈਨੂੰ ਏਦਾਂ ਹੀ ਰੱਖੋ, ਮੇਰੇ ਵੱਡੇ ਵਡੇਰਿਆਂ ਨੇ ਨਹੀਂ ਛਕਿਆ, ਮੈਨੂੰ ਵੀ ਏਦਾਂ ਰਹਿਣ ਦਿਓ। ਇਹਨੇ ਜਦੋਂ ਸੁਣਿਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਡੇ ਜਿਹੜੇ ਰਿਸ਼ਤੇਦਾਰ ਨੇ, ਮੇਰੇ ਦਿਆਲਦਾਸ ਦੇ ਭਤੀਜੇ ਸੀ ਨਾ ਰਾਮ ਸਿੰਘ ਹੋਣੀ, ਦਿਆਲਦਾਸ ਇਹਨਾਂ ਦਾ ਚਾਚਾ ਲੱਗਦਾ ਸੀ, ਭਾਈ ਭਗਤੂ ਦਾ ਪੋਤਰਾ ਸੀ। ਤੋ ਦਿਆਲਦਾਸ ਨੂੰ ਪਤਾ ਲੱਗਾ ਵੀ ਸਾਡੇ ਪਰਿਵਾਰ ਦੇ ਘਰ ਵਿੱਚ, ਯਾਨੀ ਕਿ ਸਾਡੇ ਨਗਰ ਵਿੱਚ ਭਾਈ ਕੇ ਚੱਕ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਆਏ ਹਨ, ਇਹਨੇ ਜਿਹੜਾ ਸਤਿਗੁਰਾਂ ਦਾ ਪਹਿਲਾ ਬਚਨ ਨਹੀਂ ਸੀ ਮੰਨਿਆ।
ਉੱਚੋ ਤੇ ਸੋ ਚੱਲ ਕਰ ਆਇਓ,
ਇਹਨੇ ਆਖਿਆ ਵੀ ਕਿਸੇ ਤਰੀਕੇ ਸਤਿਗੁਰਾਂ ਕੋਲੋਂ ਆਪਣਾ ਆਪ ਬਖਸ਼ਾਵਾਂ, ਭੁੱਲ ਤਾਂ ਹੋ ਗਈ ਹੈ ਤੇ ਹੁਣ ਬਖਸ਼ਾ ਵੀ ਲਵਾਂ। ਇਹ ਪੁੱਛੋ ਪਿੰਡ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ।
ਚਰਨ ਸਰੋਜਨ ਸੀਸ ਨਿਵਾਇਓ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਤੇ ਇਹਨੇ ਸੀਸ ਝੁਕਾਇਆ, ਨਮਸਕਾਰ ਕੀਤੀ, ਮੱਥਾ ਟੇਕਿਆ।
ਤਿਸ ਕੋ ਪਿਕ ਬੋਲੇ ਨਾ ਗੁਸਾਏ,
ਮਹਾਰਾਜ ਜੀ ਨੇ ਦਿਆਲਦਾਸ ਵੱਲ ਵੇਖ ਕੇ ਬੋਲੇ ਨੀ ਇਹਦੇ ਨਾਲ, ਇਹਦੇ ਨਾਲ ਮਹਾਰਾਜ ਜੀ ਨੇ ਕੋਈ ਗੱਲ ਨੀ ਕੀਤੀ ਵੀ ਹਾਂ ਭਾਈ ਕੀ ਹਾਲ ਹੈ, ਕਿੱਥੋਂ ਆਇਆ। ਮਹਾਰਾਜ ਜੀ ਨੇ ਇਹਦੇ ਨਾਲ ਕੋਈ ਗੱਲ ਨਹੀਂ ਕੀਤੀ, ਚੁੱਪ ਰਹੇ।
ਰਾਮ ਸਿੰਘ ਕਰ ਬੰਦ ਅਲਾਏ,
ਰਾਮ ਸਿੰਘ ਕੋਲ ਬੈਠਾ ਸੀ, ਉਹ ਜੋੜ ਕੇ ਹੱਥ ਮਹਾਰਾਜ ਜੀ ਨੂੰ ਕਹਿਣ ਲੱਗਾ,
ਇਸ ਹੀ ਬਾੜੀ ਕੋ ਪ੍ਰਭ ਏਓ, ਆਪਣੋ ਜਾਨੋ ਕਿਰਪਾ ਕਰਿਓ।
ਰਾਮ ਸਿੰਘ ਨੇ ਸਿਫਾਰਿਸ਼ ਕੀਤੀ ਇਹਦੀ ਦਿਆਲਦਾਸ ਦੀ, ਕਹਿਣ ਲੱਗਾ ਸਤਿਗੁਰੂ ਜੀ ਇਸੇ ਬਾੜੀ ਦਾ ਫੁੱਲ ਹੈ, ਯਾਨੀ ਕਿ ਭਾਈ ਭਗਤੂ ਦਾ ਜਿਹੜਾ ਬਗੀਚਾ ਹੈ, ਜਿਹੜੀ ਵਾੜੀ ਦੇ ਅਸੀਂ ਹਾਂ ਉਸੇ ਵਾੜੀ ਦਾ ਇਹ ਹੈ, ਤੇ ਮਹਾਰਾਜ ਇਹਨੂੰ ਆਪਣਾ ਜਾਣ ਕੇ ਇਹਦੇ ਤੇ ਵੀ ਕਿਰਪਾ ਕਰੋ, ਇਹਦੇ ਤੇ ਵੀ ਤੁਸੀਂ ਆਪਣੀ ਦਇਆ ਕਰੋ।
ਤੋ ਨਾ ਰੁਕਰ ਕਛੂ ਨਾ ਬੁਖਾਨਿਓ,
ਮਹਾਰਾਜ ਜੀ ਨੇ ਫਿਰ ਵੀ ਇਹਦੇ ਵੱਲ ਕੋਈ ਰੁੱਖ ਨਹੀਂ ਕੀਤਾ, ਦਿਆਲਦਾਸ ਵੱਲ ਫਿਰ ਵੀ ਮਹਾਰਾਜ ਜੀ ਨੇ ਇਹਦੇ ਨਾਲ ਕੋਈ ਬਚਨ ਬਿਲਾਸ ਨਹੀਂ ਕੀਤਾ।
ਸਭ ਦੋਨੋ ਨੇ ਆਸ਼ਾ ਜਾਣਿਓ,
ਦਿਆਲਦਾਸ ਤੇ ਰਾਮ ਸਿੰਘ ਦੋਨਾਂ ਨੇ ਗੁਰੂ ਸਾਹਿਬ ਦਾ ਆਸ਼ਾ ਸਮਝ ਲਿਆ ਕਿ ਕਲਗੀਧਰ ਜੀ ਦਿਆਲਦਾਸ ਨਾਲ ਨਾਰਾਜ਼ ਹਨ।
ਸਮਝਾਇਓ ਤੈ ਕਰ ਕੇ ਨਿਆਰੋ,
ਰਾਮ ਸਿੰਘ ਨੇ ਦਿਆਲਦਾਸ ਨੂੰ ਵੱਖਰਾ ਕੀਤਾ, ਇੱਕ ਪਾਸੇ ਵੱਖਰਾ ਲਿਜਾ ਕੇ ਦਿਆਲਦਾਸ ਨੂੰ ਸਮਝਾਇਆ।
ਦੁਰਗ ਬਠਿੰਡੇ ਪ੍ਰਭੂ ਪਧਾਰੋ,
ਕਹਿਣ ਲੱਗਾ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਬਠਿੰਡੇ ਜਾ ਰਹੇ ਨੇ ਤੇ ਬਠਿੰਡੇ ਵਿੱਚ ਉਹਨਾਂ ਨੇ ਕਿਲਾ ਵੇਖਣਾ, ਜਿਹੜਾ ਵੱਡਾ ਕਿਲਾ ਬਠਿੰਡੇ ਦਾ, ਉਹ ਮਹਾਰਾਜ ਜੀ ਵੇਖਣ ਵਾਸਤੇ ਜਾ ਰਹੇ ਨੇ।
ਉੱਚੋ ਗ੍ਰਾਮ ਨਿਕਟ ਕੋ ਜਾਏ, ਤੂੰ ਕਰ ਚੱਲ ਤਿਆਰੀ ਕਰਵਾਏ।
ਬਠਿੰਡੇ ਤਾਂ ਸਤਿਗੁਰਾਂ ਨੇ ਜਾਣਾ ਹੀ ਹੈ ਤੇ ਅੱਗੇ ਜਿਹੜਾ ਤੇਰਾ ਪਿੰਡ ਆ ਪੁੱਛੋ, ਉਹ ਕਿਹੜਾ ਬਠਿੰਡੇ ਤੋਂ ਜ਼ਿਆਦਾ ਦੂਰ ਹੈ, ਨੇੜੇ ਹੀ ਹੈ। ਤੂੰ ਘਰ ਚੱਲ ਕੇ ਤਿਆਰੀ ਕਰ, ਪੂਰੀ ਤਿਆਰੀ ਰੱਖ, ਤੇ ਮੈਂ ਸਤਿਗੁਰਾਂ ਨੂੰ ਉੱਥੇ ਚੱਲ ਕੇ ਬੇਨਤੀ ਕਰਾਂਗਾ ਕਿ ਹੋ ਸਕਦਾ ਸਤਿਗੁਰੂ ਜੀ ਤੇਰੇ ਘਰ ਚਰਨ ਪਾ ਹੀ ਦੇਣ, ਤੇਰੇ ਨਾਲ ਨਾਰਾਜ਼ਗੀ ਖਤਮ ਕਰ ਹੀ ਦੇਣ, ਤੇ ਤੂੰ ਚੱਲ ਕੇ ਤਿਆਰੀ ਕਰ, ਕਿਉਂਕਿ ਸਤਿਗੁਰੂ ਬਠਿੰਡੇ ਚੱਲੇ ਨੇ, ਪੁੱਛੋ ਪਿੰਡ ਵੀ ਤੇਰਾ ਨੇੜੇ ਹੈ, ਔਰ ਤੂੰ ਚੱਲ ਕੇ ਤਿਆਰੀ ਕਰ ਲੈ।
ਦੇਖ ਮਿਸਾਲ ਕੜਾ ਪ੍ਰਸ਼ਾਦ ਕਰੀ ਜਾ,
ਚੱਲ ਕੇ ਤੂੰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੱਖ ਆਪਣੇ ਘਰ ਵਿੱਚ,
ਤਬ ਕਰ ਅਰਜ਼ੇ ਗੁਰੂ ਜੀ ਜੈ।
ਫਿਰ ਉੱਥੇ ਜਦੋਂ ਸਤਿਗੁਰੂ ਜੀ ਬਠਿੰਡੇ ਜਾਣਗੇ ਤੇ ਆਪਾਂ ਸਤਿਗੁਰਾਂ ਨੂੰ ਉੱਥੇ ਬੇਨਤੀ ਕਰਾਂਗੇ, ਅਰਜ ਕਰਾਂਗੇ, ਤੇ ਅਰਜ ਕਰਕੇ ਯਤਨ ਕਰਾਂਗੇ, ਤੇਰੇ ਘਰ ਲੈ ਕੇ ਆਵਾਂਗੇ।
ਸੁਣ ਕਰ ਦਿਆਲ ਦਾਸ ਗਮਨਿਓ।
ਇਦਾਂ ਰਾਮ ਸਿੰਘ ਦਾ ਇਹ ਬਚਨ ਸੁਣ ਕੇ, ਸਲਾਹ ਸੁਣ ਕੇ ਦਿਆਲ ਦਾਸ ਉੱਠ ਕੇ ਇਥੋਂ ਚਲਾ ਗਿਆ ਆਪਣੇ ਨਗਰ ਪੁੱਛੋ ਨੂੰ।
ਭੋਜਨ ਪੁੰਜ ਤਿਆਰ ਕਰਵਾਇਓ।
ਇਹ ਗਿਆ, ਇਹਨੇ ਜਾ ਕੇ ਆਪਣੇ ਘਰ ਲੰਗਰ ਪ੍ਰਸ਼ਾਦਾ ਵੀ ਤਿਆਰ ਕਰਵਾਏ, ਭਾਂਤ ਭਾਂਤ ਦੇ ਪਕਵਾਨ ਬਣਾਏ ਕਿ ਸਤਿਗੁਰੂ ਜੀ ਆਉਣਗੇ ਤੇ ਉਹਨਾਂ ਨੂੰ ਚਕਾਵਾਂਗਾ।
ਸੰਧਿਆ ਭਈ ਰਾਮ ਸਿੰਘ ਪ੍ਰਾਏ, ਚਲੋ ਪ੍ਰਭੂ ਉਤਰੋ ਕਰ ਮਾਏ।
ਇੱਧਰ ਜਦੋਂ ਸ਼ਾਮ ਦਾ ਸਮਾਂ ਹੋ ਗਿਆ, ਦੁਪਹਿਰੇ ਤਾਂ ਮਹਾਰਾਜ ਜੀ ਬਾਹਰ ਹੀ ਰਹੇ ਜਿੱਥੇ ਉਹ ਛੰਨ ਪਾਈ ਸੀ, ਛੰਨ ਚ ਹੀ ਰਹੇ। ਤੇ ਜਦੋਂ ਸ਼ਾਮ ਦਾ ਸਮਾਂ ਹੋ ਗਿਆ ਤੇ ਰਾਮ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਹੁਣ ਰਾਤ ਪੈ ਗਈ, ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਚਰਨ ਪਾਓ, ਰਾਤ ਤੁਸੀਂ ਘਰ ਦੇ ਵਿੱਚ ਨਿਵਾਸ ਕਰੋ।
ਕਯੋ ਹਿਆ ਹੀ ਬਸੈ ਸੁਖਾਰੇ।
ਮਹਾਰਾਜ ਜੀ ਕਹਿਣ ਲੱਗੇ, ਰਾਮ ਸਿੰਘ ਫਿਕਰ ਨਾ ਕਰ, ਸਾਨੂੰ ਇੱਥੇ ਜ਼ਿਆਦਾ ਆਨੰਦ ਹੈ, ਅਸੀਂ ਇੱਥੇ ਬੜੇ ਸੌਖੇ ਵਸ ਰਹੇ ਹਾਂ।
ਆਛੋ ਥਾਨ ਪਸੰਦ ਹਮਾਰੇ।
ਜਗ੍ਹਾ ਬੜੀ ਵਧੀਆ, ਠੰਡੀ ਜਗ੍ਹਾ ਹੈ, ਸਾਨੂੰ ਬੜੀ ਪਸੰਦ ਆਈ ਹੈ, ਭਲੀ ਜਗ੍ਹਾ, ਰਮਣੀਕ ਜਗ੍ਹਾ ਹੈ, ਅਸੀਂ ਇੱਥੇ ਠੀਕ ਹਾਂ।
ਕਰੋ ਗੁਰੂ ਪਗ ਪੰਕਜ ਪਾਵਨ, ਸਦਨ ਹਮਾਰੇ ਹੈ ਹੈ ਪਾਵਨ।
ਰਾਮ ਸਿੰਘ ਬੋਲਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਗੱਲ ਭਾਵੇਂ ਠੀਕ ਹੈ, ਪਰ ਮੇਰੀ ਵੀ ਭਾਵਨਾ ਕਿ ਮਹਾਰਾਜ ਜਿਹੜਾ ਮੇਰਾ ਘਰ ਹੈ ਉਹਦੇ ਵਿੱਚ ਤੁਸੀਂ ਚਰਨ ਪਾ ਕੇ ਉਹਨੂੰ ਪਵਿੱਤਰ ਕਰੋ, ਕਿਉਂਕਿ ਜਿੱਥੇ ਤੁਸੀਂ ਚਰਨ ਪਾਉਂਦੇ ਹੋ ਜਗ੍ਹਾ ਪਵਿੱਤਰ ਹੁੰਦੀ ਹੈ, ਪਾਵਨ ਹੁੰਦੀ ਹੈ। ਮਹਾਰਾਜ ਮੇਰੇ ਘਰ ਵਿੱਚ ਆਪਣੇ ਚਰਨ ਪਾ ਕੇ ਮੇਰਾ ਘਰ ਪਾਵਨ ਕਰ ਦਿਓ ਗਰੀਬ ਨਵਾਜ਼।
ਬਿਨਾ ਬਖਾਨਤ ਲੈ ਕਰ ਚੱਲ।
ਸਤਿਗੁਰਾਂ ਨੂੰ ਬੇਨਤੀ ਕਰਕੇ ਰਾਮ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਗਿਆ।
ਇੱਕ ਬਿਮਾਤ ਇਸ ਕੀ ਤਿਸ ਕਾਲਾ।
ਖਾਲਸਾ ਜੀ, ਇਹਦੀਆਂ ਦੋ ਮਾਵਾਂ ਸੀ ਰਾਮ ਸਿੰਘ ਦੀਆਂ, ਇੱਕ ਇਹਦੇ ਪਿਓ ਦੇ ਦੋ ਵਿਆਹ ਸਨ ਤੇ ਇੱਕ ਇਹਦੀ ਮਤਰਈ ਮਾਂ ਸੀ, ਦੋ ਪੁੱਤਰ ਉਹਦੇ ਵਿੱਚੋਂ ਸੀ, ਬਖਤੂ ਸਿੰਘ ਤੇ ਤਖਤੂ ਸਿੰਘ। ਦੋ ਭਰਾ ਇਹ ਵੱਡੀ ਮਾਂ ਦੇ ਵਿੱਚੋਂ ਸਨ ਤੇ ਜਿਹੜੀ ਮਤਰਈ ਮਾਂ ਸੀ ਉਹਦੇ ਨਾਲ ਇਹਨਾਂ ਦਾ ਕੋਈ ਬੋਲ ਚਾਲ ਨਹੀਂ ਸੀ, ਨਾ ਹੀ ਆਪਣੇ ਮਤਰਏ ਭਰਾਵਾਂ ਦੇ ਨਾਲ ਇਹਦਾ ਕੋਈ ਬੋਲ ਚਾਲ ਸੀ। ਇੱਕ ਜਿਹੜੀ ਇਹਦੀ ਬਿਮਾਤ ਕਹਿੰਦੇ ਨੇ ਮਤਰਈ ਮਾਂ ਸੀ,
ਸੂਖਮ ਕੇਤ ਸੁਪੈਦੇ ਅਛੇਰਾ।
ਜਿਹੜੀ ਇਹਦੀ ਮਤਰਈ ਮਾਂ ਸੀ ਉਹਨੂੰ ਕਿਤੇ ਪਤਾ ਲੱਗਾ ਵੀ ਦਸਵੇਂ ਪਾਤਸ਼ਾਹ ਆਏ ਨੇ, ਉਹਦੇ ਮਨ ਚ ਬੜੀ ਭਾਵਨਾ ਜਾਗੀ ਤੇ ਉਹਨੇ ਇੱਕ ਸੂਖਮ ਜੇ ਧਾਗੇ ਦਾ ਖੇਸ ਬਣਾਇਆ ਹੋਇਆ ਆਪਣੇ ਘਰ ਦੇ ਵਿੱਚ,
ਕੁਝ ਪਰ ਧਰ ਚ ਪਾਏ ਮਗਹੇਰਾ,
ਬਾਂਹ ਤੇ ਰੱਖ ਕੇ ਨਾ ਲੁਕਾ ਕੇ ਉੱਪਰਲੇ ਪਾਸੇ ਉਹ ਤੇ ਰਸਤੇ ਚ ਖਲੋ ਗਈ ਕਿ ਕਲਗੀਧਰ ਜੀ ਜਦੋਂ ਇੱਥੋਂ ਲੰਘਣਗੇ, ਰਾਮ ਸਿੰਘ ਦੇ ਘਰ ਤੇ ਮੈਂ ਜਾਣਾ ਨਹੀਂ, ਉਹਦੇ ਘਰ ਜਾਂਦੀ ਨਹੀਂ ਸੀ ਨਾ, ਇਹ ਬਣਦੀ ਨਹੀਂ ਸੀ, ਉਹਦੇ ਨਾਲ ਮਤਰਿਆ ਪੁੱਤਰ ਸੀ, ਉਹ ਵੀ ਇਹਦੇ ਨਾਲ ਮਤਰਈ ਮਾਂ ਵਾਲਾ ਵਰਤੋਂ ਰੱਖਦਾ ਸੀ ਹਿਸਾਬ ਕਿਤਾਬ, ਤੋ ਇਸ ਕਰਕੇ ਇਹ ਸੋਚਦੀ ਸੀ ਵੀ ਮੈਂ ਰਾਮ ਸਿੰਘ ਦੇ ਘਰ ਤਾਂ ਜਾਣਾ ਨਹੀਂ, ਇੱਥੇ ਰਸਤੇ 'ਚ ਹੀ ਖਲੋ ਜਾਂਦੀ ਹਾਂ, ਜਦੋਂ ਕਲਗੀਧਰ ਜੀ ਲੰਘਣਗੇ ਤੇ ਆਹ ਜਿਹੜਾ ਖੇਸ ਹੈ ਮੈਂ ਦਸਵੇਂ ਪਾਤਸ਼ਾਹ ਨੂੰ ਭੇਟਾ ਕਰਾਂਗੀ।
ਕੁਝ ਪਰ ਧਰ ਛੁਪਾਏ ਮਗਹੇਰਾ,
ਬਾਂਹ ਦੇ ਉੱਤੇ ਰੱਖ ਕੇ ਛੁਪਾ ਕੇ ਤੇ ਰਸਤੇ 'ਚ ਵੇਖਣ ਲੱਗ ਪਈ।
ਰਾਮ ਸਿੰਘ ਕੇ ਸਦਨ ਨ ਜਾਵੋ, ਇਤ ਆਵੈ ਗੁਰ ਅਗਰ ਚੜਾਵੋ।
ਸੋਚਦੀ ਹੈ ਉਹ ਮਾਈ ਕਿ ਮੈਂ ਰਾਮ ਸਿੰਘ ਦੇ ਘਰ ਨਹੀਂ ਜਾਣਾ, ਜੇ ਸਤਿਗੁਰੂ ਜੀ ਇੱਧਰ ਮੇਰੇ ਵਾਲੇ ਪਾਸੇ ਆਉਣਗੇ ਤਾਂ ਮੈਂ ਇਹ ਕੰਬਲ, ਇਹ ਜਿਹੜਾ ਖੇਸ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਾਂਗੀ।
ਮੋਰ ਧਰ ਕਰ ਤੇਰੇ ਅਗਾਰੇ,
ਤਾਂ ਆਪਣੇ ਮਨ ਚ ਧਾਰਨਾ ਰੱਖ ਕੇ ਨਾ ਵੀ ਗੁਰੂ ਅੰਤਰਜਾਮੀ ਆਪੇ ਜਾਣਨਗੇ, ਇਦਾਂ ਧਾਰਨਾ ਰੱਖ ਕੇ ਇੱਕ ਪਾਸੇ ਜਿਹਾ ਹੋ ਕੇ ਖਲੋ ਗਈ।
ਸਤਿਗੁਰ ਜਾਨੀ ਤੇ ਬਿਦ ਸਾਰੇ,
ਹੁਣ ਸਤਿਗੁਰੂ ਜੀ ਅੰਤਰਜਾਮੀ ਨੇ, ਅੰਤਰਯਾਮੀ ਸਤਿਗੁਰਾਂ ਨੇ ਇਹਦੇ ਮਨ ਦੀ ਭਾਵਨਾ ਉਸੇ ਵੇਲੇ ਜਾਣ ਲਈ।
ਮੁੜੇ ਜਾਨ ਤਿਸ ਕੀ ਦਿਸ਼ ਜਵੈ, ਰਾਮ ਸਿੰਘ ਬੋਲਿਓ ਬਚ ਤਵੈ।
ਹੁਣ ਰਾਮ ਸਿੰਘ ਦੇ ਘਰ ਨੂੰ ਜਾਂਦਿਆਂ ਜਾਂਦਿਆਂ ਮਹਾਰਾਜ ਜੀ ਉਧਰ ਨੂੰ ਮੁੜ ਪਏ ਜਿੱਧਰ ਉਹ ਮਾਈ ਖੜੀ ਉਡੀਕਦੀ ਸੀ। ਜਦ ਉਸ ਪਾਸੇ ਨੂੰ ਸਤਿਗੁਰੂ ਜੀ ਮੁੜੇ ਤੇ ਰਾਮ ਸਿੰਘ ਨੇ ਵੇਖਿਆ ਤੇ ਰਾਮ ਸਿੰਘ ਵੇਖ ਕੇ ਬੋਲਿਆ,
ਇਤ ਆਵੋ ਇਤ ਆਵੋ ਸਵਾਮੀ, ਚੱਲ ਤੂੰ ਪਾਖਿਓ ਅੰਤਰ ਜਾਮੇ।
ਰਾਮ ਸਿੰਘ ਕਹਿੰਦਾ, ਨਹੀਂ ਮਹਾਰਾਜ ਇਧਰ ਆਵੋ, ਇਧਰ ਆਵੋ, ਉਧਰ ਕਿੱਧਰ ਚੱਲੇ ਜੇ। ਮਹਾਰਾਜ ਜੀ ਕਹਿੰਦੇ, ਰਾਮ ਸਿੰਘ ਚੱਲ, ਅਸੀਂ ਵੀ ਆਉਂਦੇ ਹਾਂ, ਸਾਡਾ ਇਧਰ ਕੋਈ ਕੰਮ ਹੈ, ਤੂੰ ਚੱਲ, ਅਸੀਂ ਵੀ ਆਉਂਦੇ ਹਾਂ।
ਵੀ ਆਏ ਹੈ ਕੁਛ ਕੰਮ,
ਅਸੀਂ ਵੀ ਇਧਰ ਚੱਲੇ ਹਾਂ ਤੇ ਕੋਈ ਕੰਮ ਹੈ ਸਾਡਾ, ਇਧਰ ਅਸੀਂ ਚੱਲੇ ਹਾਂ, ਸਾਨੂੰ ਵੀ ਇਧਰ ਕੋਈ ਕੰਮ ਹੈ, ਉਹ ਕੰਮ ਕਰਨ ਚੱਲੇ ਹਾਂ।
ਔਰਤ ਗਏ ਪੋਰ ਤ੍ਰਿਆ ਧਾਮ,
ਰੋਕਦਿਆਂ ਰੋਕਦਿਆਂ ਰਾਮ ਸਿੰਘ ਦੇ ਮਹਾਰਾਜ ਜੀ ਉਧਰ ਨੂੰ ਘੋੜਾ ਮੋੜ ਲਿਆ ਤੇ ਉਧਰ ਨੂੰ ਚੱਲ ਕੇ ਜਿੱਥੇ ਉਹ ਮਾਈ ਖੜੀ ਸੀ ਨਾ ਆਪਣੇ ਘਰ ਦੇ ਦਰਵਾਜੇ ਮੂਹਰੇ, ਉੱਥੇ ਜਾ ਖਲੋਤੇ ਕਲਗੀਧਰ ਜੀ।
ਲਖਿਓ ਪ੍ਰੇਮ ਮਮਤੀਆ ਤ੍ਰਿਆ ਜਾਨੇ, ਧਾਏ ਚਰਨ ਪੰਕਜ ਲਪਟਾਨੇ।
ਕਹਿੰਦੇ ਉਹ ਮਾਈ ਸਮਝ ਗਈ ਕਿ ਸਤਿਗੁਰੂ ਜੀ ਨੇ ਮੇਰਾ ਪ੍ਰੇਮ ਜਾਣ ਲਿਆ, ਮੇਰੀ ਭਾਵਨਾ ਜਾਣ ਲਈ ਹੈ, ਇਹ ਸਮਝ ਕੇ ਉਹ ਮਾਈ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਈ।
ਬੋਲੇ ਸੋਨਿਆ,
ਗੁਰੂ ਚਰਨਾਂ ਦੇ ਨਾਲ ਉਹ ਮਾਈ ਲਪਟ ਗਈ।
ਸੱਚ ਕਹੋ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਖੇਸ ਭੇਟ ਦੇ ਕਰ ਹਰ ਖਾਏ, ਤਨ ਤਨ ਗੁਰੂ ਲਖ ਪਾਏ।
ਉਹ ਜਿਹੜਾ ਖੇਸ ਸੀ ਨਾ, ਲਕੋਇਆ ਹੋਇਆ ਸੀ ਪਹਿਲਾਂ ਕਿ ਜੇ ਅੰਤਰਯਾਮੀ ਸਤਿਗੁਰੂ ਇੱਧਰ ਆਉਣਗੇ ਜਾਣੀ ਜਾਣ ਤੇ ਫਿਰ ਮੈਂ ਇਹ ਭੇਟ ਕਰਾਂਗੀ, ਤੇ ਮਹਾਰਾਜ ਜੀ ਦੇ ਚਰਨਾਂ ਚ ਪ੍ਰੇਮ ਸਹਿਤ ਸਮਰਪਣ ਹੋਈ। ਫਿਰ ਉਹ ਖੇਸ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਔਰ ਕਹਿੰਦੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਦਾਂ ਆਪਣੇ ਮਨ ਦੇ ਵਿੱਚ ਜਾਣਦੀ ਹੈ,
ਰਾਮ ਸਿੰਘ ਕੀ ਦਿਸ਼ਮਣ ਆਏ।
ਇਦਾਂ ਉਹ ਮਾਈ ਦੀ ਭੇਟਾ ਲੈ ਕੇ ਫਿਰ ਸਤਿਗੁਰੂ ਵਾਪਸ ਜਿੱਧਰ ਰਾਮ ਸਿੰਘ ਦਾ ਘਰ ਸੀ ਉਧਰ ਆਏ ਹਨ।
ਅਗਰ ਹੋਏ ਨਿਜ ਘਰ ਪ੍ਰਵਿਸ਼ਾਏ,
ਅੱਗੇ ਹੋ ਕੇ ਰਾਮ ਸਿੰਘ ਦੇ ਨਾਲੇ ਦੇ ਘਰ ਵਿੱਚ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ।
ਘਰ ਪਰ ਕਾਚੋ ਤੋਂ ਚੁਬਾਰਾ,
ਇਹਦੇ ਘਰ ਦੇ ਉੱਤੇ ਇੱਕ ਚੁਬਾਰਾ ਬਣਿਆ ਹੋਇਆ ਸੀ, ਕੱਚਾ ਚੁਬਾਰਾ ਬਣਿਆ ਹੋਇਆ ਸੀ।
ਜਿਸ ਮੈਂ ਚਾਹੋ ਕਰੇ ਉਤਾਰਾ,
ਮਹਾਰਾਜ ਜੀ ਨੇ ਚਾਹੁੰਦੇ ਨੇ ਵੀ ਹੁਣ ਚੁਬਾਰੇ ਦੇ ਵਿੱਚ ਉਤਾਰਾ ਕਰੀਏ, ਚੁਬਾਰੇ ਦੇ ਵਿੱਚ ਨਿਵਾਸ ਰੱਖੀਏ।
ਰਾਮ ਸਿੰਘ ਕੇ ਘਰ ਵਿੱਚ ਜਾਣਾ, ਕਾਸ਼ਟ ਕੀਤਾ ਧਰੀ ਤੁਪਾਨਾ।
ਰਾਮ ਸਿੰਘ ਦੇ ਘਰ ਦੇ ਵਿੱਚ ਉੱਤੇ ਚੜ੍ਹਨ ਵਾਸਤੇ ਇੱਕ ਲੱਕੜੀ ਦੀ ਪੌੜੀ ਬਣੀ ਹੋਈ ਸੀ, ਲੱਕੜ ਦੀ ਪੌੜੀ ਨੀ ਹੁੰਦੀ ਜਿਹੜੀ ਚੁੱਕਵੀਂ, ਉਹ ਰੱਖੀ ਹੋਈ ਸੀ ਉੱਤੇ ਚੜ੍ਹਨ ਵਾਸਤੇ।
ਬਖਤੂ ਸਿੰਘ ਕੇ ਘਰ ਮੈਂ ਜੋਏ, ਚੜਨ ਸੁਪਾਨ ਮ੍ਰਿਤਕਾ ਸੋਏ।
ਹੁਣ ਇਹਦਾ ਭਰਾ ਸੀ ਨਾਲ ਹੀ, ਕੰਧ ਦੇ ਨਾਲ ਦੂਜੇ ਘਰ ਦੇ ਵਿੱਚ ਸੀ ਇਹਦਾ ਭਰਾ, ਮਤਰਿਆ ਭਰਾ ਸੀ, ਉਹਦਾ ਨਾਂ ਸੀ ਬਖਤੂ ਸਿੰਘ। ਉਹਦੇ ਘਰ ਦੇ ਵਿੱਚ ਕੱਚੀ ਪੌੜੀ ਬਣੀ ਹੋਈ ਸੀ ਉੱਪਰ ਚੜ੍ਹਨ ਵਾਲੀ, ਜਿਵੇਂ ਆਮ ਪੌੜੀਆਂ ਹੁੰਦੀਆਂ ਕੱਚੀਆਂ ਪੌੜੀਆਂ ਹੁੰਦੀਆਂ ਸੀ, ਇਹਨੇ ਲੱਕੜੀ ਦੀ ਪੌੜੀ ਰੱਖੀ ਹੋਈ ਸੀ। ਉਹਦੇ ਘਰ ਦੇ ਵਿੱਚ ਬਖਤੂ ਸਿੰਘ ਦੇ ਘਰ ਚ ਜਿਹੜੀ ਪੌੜੀ ਸੀ ਉਹ ਕੱਚੀ ਮਿੱਟੀ ਦੀ ਪੌੜੀ ਬਣੀ ਹੋਈ ਸੀ, ਉੱਤੇ ਚੜ੍ਹਨਾ ਉਹਦੇ ਤੋਂ ਸੁਖਾਲਾ ਸੀ।
ਮਮ ਸ਼ਰੀਕ ਕੇ ਸਦਨ ਨ ਜਾਏ, ਕਾਸ਼ਟ ਪੌੜੀ ਗੁਰੂ ਚੜਾਏ।
ਇਹਨੇ ਸੋਚਿਆ ਵੀ ਮੇਰੇ ਸ਼ਰੀਕ ਦੇ ਘਰ ਨਾ ਸਤਿਗੁਰੂ ਜੀ ਜਾਣ, ਵੀ ਕਿਤੇ ਉਧਰੋਂ ਚੜ੍ਹ ਕੇ ਜਾਣਾ ਪਵੇ। ਇਹਨੇ ਲੱਕੜੀ ਦੀ ਪੌੜੀ ਲਾ ਕੇ ਉਧਰੋਂ ਮਹਾਰਾਜ ਜੀ ਨੂੰ ਉੱਤੇ ਚੜਾਇਆ, ਉਹਦੇ ਘਰੋਂ ਨੀ ਮਹਾਰਾਜ ਜੀ ਨੂੰ ਜਾਣ ਦਿੱਤਾ ਵੀ ਮੇਰਾ ਸ਼ਰੀਕ ਹੈ, ਨਾਲੇ ਮਤਰਿਆ ਭਰਾ ਸੀ ਨਾ, ਉਹਦੇ ਨਾਲ ਬਣਦੀ ਨਹੀਂ ਸੀ ਰਾਮ ਸਿੰਘ ਦੀ, ਉਧਰੋਂ ਨਹੀਂ ਚੜ੍ਹਨ ਦਿੱਤਾ ਵੀ ਵਧੀਆ ਪੌੜੀ ਆ ਵੀ ਗੁਰੂ ਸਾਹਿਬ ਸੌਖੇ ਢੰਗ ਨਾਲ ਚੜ੍ਹ ਜਾਣਗੇ, ਸਗੋਂ ਲੱਕੜ ਦੀ ਪੌੜੀ ਲਾ ਕੇ ਜਿਹਦੇ ਤੋਂ ਚੜ੍ਹਨਾ ਔਖਾ ਹੁੰਦਾ ਉਹ ਆਪਣੇ ਘਰ ਲਾ ਕੇ ਮਹਾਰਾਜ ਜੀ ਨੂੰ ਉੱਤੇ ਚੜਾਇਆ।
ਉੱਪਰ ਚੜ੍ਹਿਆ ਵੋ ਲੋਕੀ ਜਮੈ,
ਮਹਾਰਾਜ ਜੀ ਜਦੋਂ ਉੱਤੇ ਚੜ੍ਹੇ ਨਾ ਛੱਤ ਤੇ, ਛੱਤ ਤੇ ਚੜ੍ਹ ਕੇ ਮਹਾਰਾਜ ਜੀ ਨੇ ਵੇਖਿਆ ਵੀ ਨਾਲ ਦੇ ਘਰ ਦੇ ਵਿੱਚ ਕੱਚੀ ਪੌੜੀ ਬਣੀ ਹੋਈ ਹੈ।
ਸ਼੍ਰੀ ਮੁਕਤੇ ਫਰਮਾਇਓ ਤਬੈ,
ਮਹਾਰਾਜ ਗੁਰੂ ਕਲਗੀਧਰ ਜੀ ਉਸ ਵੇਲੇ ਬੋਲੇ ਰਾਮ ਸਿੰਘ ਨੂੰ ਕਹਿਣ ਲੱਗੇ,
ਇਹ ਕਿਹਾ ਰਾਮ ਸਿੰਘ ਤੈ ਕੀਨਾ,
ਮਹਾਰਾਜ ਕਹਿੰਦੇ ਉਹ ਰਾਮ ਸਿੰਘ ਆ ਕੀ ਕੀਤਾ ਤੂੰ, ਆ ਸਾਡੇ ਨਾਲ ਕੀ ਕੀਤਾ ਹੈ।
ਕਠਨ ਥਾਨ ਕੋ ਮਾਰਗ ਦੀਨਾ,
ਆ ਸਾਨੂੰ ਏਡਾ ਔਖਾ ਕਰਕੇ ਚੜ੍ਹਿਆ ਲੱਕੜੀ ਦੀ ਪੌੜੀ ਤੋਂ, ਏਡਾ ਔਖਾ ਹੋ ਕੇ ਅਸੀਂ ਉੱਤੇ ਚੜ੍ਹੇ ਹਾਂ।
ਕਰਤ ਸ਼੍ਰੀ ਕਾਇ ਤੈ ਚੜਾਏ, ਐਸੋ ਨੈ ਤੁਝ ਕੋ ਮਨ ਆਏ।
ਆ ਵੇਖ ਤੇਰੇ ਭਰਾ ਦੇ ਘਰ ਵਿੱਚ ਚੰਗੀ ਪਹਿਲੀ ਪੌੜੀ ਬਣੀ ਹੋਈ ਹੈ ਮਿੱਟੀ ਦੀ, ਜਿਹਦੇ ਤੋਂ ਸੌਖਾ ਚੜ੍ਹਿਆ ਜਾਣਾ ਸੀ, ਏਦਾਂ ਸ਼ਰੀਕਾ ਨਹੀਂ ਕਰਨਾ ਚਾਹੀਦਾ ਤੁਹਾਨੂੰ। ਮਹਾਰਾਜ ਜੀ ਸਮਝਾਉਂਦੇ ਰਾਮ ਸਿੰਘ ਏਦਾਂ ਸ਼ਰੀਕ ਪੁਣਾ ਨਹੀਂ ਰੱਖਣਾ ਚਾਹੀਦਾ, ਏਦਾਂ ਦੀ ਸਿਆਣਪ ਤੁਹਾਨੂੰ, ਤੁਸੀਂ ਭਾਈ ਭਗਤੂ ਦੀ ਅੰਸ ਬੰਸੋ, ਏਦਾਂ ਦਾ ਸ਼ਰੀਕ ਪੁਣਾ ਤੁਹਾਨੂੰ ਨਹੀਂ ਆਪਣੇ ਮਨ ਚ ਰੱਖਣਾ ਚਾਹੀਦਾ।
ਮਸੀ ਰਾਤ ਕੋ ਤਿਸੈ ਚੁਬਾਰੇ,
ਮਹਾਰਾਜ ਜੀ ਨੇ ਬਚਨ ਕਹੇ ਰਾਤ ਨੂੰ ਉਸ ਚੁਬਾਰੇ ਦੇ ਵਿੱਚ ਹੀ ਸਤਿਗੁਰੂ ਜੀ ਰਹੇ।
ਕੀਨਸ ਸੋਚ ਇਸ਼ਨਾਨ ਸਕਾਰੇ,
ਮਹਾਰਾਜ ਜੀ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕੀਤਾ ਹੈ।
ਉਤਰੇ ਮ੍ਰਿਤਕਾ ਕੀ ਸੋਪਾਨ, ਬਖਤੂ ਸਿੰਘ ਤਖਤੋ ਸਿੰਘ ਜਾਨ।
ਮਹਾਰਾਜ ਜੀ ਜਦੋਂ ਉਤਰੇ ਨਾ, ਉਤਰਨ ਵੇਲੇ ਫਿਰ ਮਹਾਰਾਜ ਜੀ ਲੱਕੜੀ ਦੀ ਪੌੜੀ ਤੋਂ ਨਹੀਂ ਉਤਰੇ, ਉਹਦੇ ਘਰੋਂ ਦੂਜੇ ਪਾਸਿਓਂ, ਜਿਹੜਾ ਬਖਤੂ ਸਿੰਘ ਤੇ ਤਖਤੂ ਸਿੰਘ ਦੋਵਾਂ ਭਰਾਵਾਂ ਦਾ ਜਿਹੜੇ ਮਤਰੇ ਭਰਾ ਸੀ ਨਾ, ਇਹਦੇ ਉਹਨਾਂ ਦਾ ਘਰ ਸੀ, ਆਉਂਦਿਆਂ ਮਹਾਰਾਜ ਜੀ ਉਹਦੀ ਪੌੜੀ ਤੋਂ, ਕੱਚੀ ਪੌੜੀ ਤੋਂ ਥੱਲੇ ਉਤਰੇ ਹਨ।
ਬਖਤੂ ਸਿੰਘ ਤਖਤੋ ਸਿੰਘ ਜਾਨ, ਪਲੰਗ ਦਸਾਏ ਗੁਰੂ ਬੈਠਾਏ, ਟੇਕਿਓ ਮਾਤ ਅਕੋਰ ਚੜਾਏ।
ਬਖਤੂ ਸਿੰਘ ਤੇ ਤਖਤੂ ਸਿੰਘ ਨੇ ਜਦੋਂ ਵੇਖਿਆ ਕਿ ਮਹਾਰਾਜ ਜੀ ਸਾਡੇ ਘਰ ਉਤਰ ਕੇ ਆ ਰਹੇ ਨੇ, ਉਹਨਾਂ ਬੜੀ ਛੇਤੀ ਨਾਲ ਪਲੰਘਾ ਵਿਛਾਇਆ, ਵਿਸਾਉਣਾ ਵਿਛਾਇਆ ਤੇ ਮਹਾਰਾਜ ਜੀ ਨੂੰ ਉਸ ਪਲੰਘੇ ਤੇ ਬਿਠਾਇਆ। ਮਹਾਰਾਜ ਗਰੀਬ ਨਵਾਜ, ਅਸੀਂ ਵੀ ਭਾਈ ਭਗਤੂ ਦੇ ਅੰਸ਼ ਚੋਂ ਹਾਂ, ਨਾਲੇ ਅੰਮ੍ਰਿਤ ਛਕਿਆ ਸੀ ਇਹਨਾਂ ਨੇ, ਸਿੰਘ ਸੱਜ ਗਏ ਸਨ, ਤੋ ਸਤਿਗੁਰੂ ਜੀ ਨੂੰ ਬਿਠਾ ਕੇ ਜਥਾ ਸ਼ਕਤ ਭੇਟਾ ਮਹਾਰਾਜ ਜੀ ਦੇ ਚਰਨਾਂ ਵਿੱਚ ਚੜਾਈ ਹੈ।
ਇੱਕ ਬਾਲਕ ਤਿੰਨ ਕੋ ਤਬ ਆਇਓ,
ਇਹਨੇ ਨੂੰ ਇੱਕ ਬੱਚਾ ਜਿਹੜਾ ਸੀ ਉਹ ਖੇਡਦਾ ਖੇਡਦਾ ਉਹ ਗੁਰੂ ਸਾਹਿਬ ਜੀ ਵਾਲੇ ਪਾਸੇ ਆ ਗਿਆ।
ਸ਼੍ਰੀ ਪ੍ਰਭ ਅੰਕ ਬਿਖੇ ਬੈਠਾਇਓ,
ਬੱਚਾ ਜਿਹੜਾ ਖੇਡਦਾ ਖੇਡਦਾ ਮਹਾਰਾਜ ਜੀ ਕੋਲ ਆ ਗਿਆ, ਸਤਿਗੁਰਾਂ ਨੇ ਚੁੱਕ ਕੇ ਆਪਣੀ ਗੋਦੀ ਚ ਬਿਠਾ ਲਿਆ। ਬਖਤੂ ਸਿੰਘ ਤਖਤੂ ਸਿੰਘ ਹੋਣਾ ਦਾ ਹੀ ਕੋਈ ਬੱਚਾ ਸੀ ਨਿਕਾ ਜਿਹਾ, ਉਹ ਖੇਡਦਾ ਖੇਡਦਾ ਮਹਾਰਾਜ ਜੀ ਦੇ ਕੋਲ ਆ ਗਿਆ, ਸਤਿਗੁਰਾਂ ਨੇ ਚੁੱਕ ਕੇ ਆਪਣੀ ਗੋਦ ਚ ਬਿਠਾ ਲਿਆ।
ਰਾਮ ਸਿੰਘ ਅਵਲੋਕਤ ਝਿੜਕਾ,
ਰਾਮ ਸਿੰਘ ਨੇ ਵੇਖਿਆ ਵੀ ਇਹ ਬੱਚੇ ਨੂੰ ਚੁੱਕ ਕੇ ਮਹਾਰਾਜ ਜੀ ਨੇ ਬਿਠਾ ਲਿਆ, ਬੱਚਾ ਮੈਲਾ ਕੁਚੈਲਾ ਮਿੱਟੀ ਲੱਗੀ ਹੋਈ ਆ ਉਹਨੂੰ, ਤੇ ਰਾਮ ਸਿੰਘ ਝਿੜਕਣ ਲੱਗ ਪਿਆ ਉਹਨੂੰ ਬੱਚੇ ਨੂੰ, ਜਿਹੜਾ ਬੱਚਾ ਮਹਾਰਾਜ ਜੀ ਦੀ ਗੋਦੀ ਚ ਮਹਾਰਾਜ ਜੀ ਨੇ ਬਿਠਾਇਆ ਵੀ ਆਪ ਹੀ, ਤੇ ਰਾਮ ਸਿੰਘ ਹੁਣ ਈਰਖਾ ਵੀ ਰੱਖਦਾ ਸੀ ਨਾ, ਸ਼ਰੀਕਾ ਸੀ ਮਨ ਚ, ਤੇ ਸ਼ਰੀਕਾ ਤਾਂ ਕਹਿੰਦੇ ਮਿੱਟੀ ਦਾ ਸ਼ਰੀਕ ਹੋਵੇ ਉਹ ਵੀ ਨੀ ਮਾਣ ਹੁੰਦਾ, ਇਹ ਤੇ ਜੀਵਦੇ ਜਾਗਦੇ ਨੇ, ਤੋ ਏਦਾਂ ਦੀ ਬਿਰਤੀ ਸੀ। ਉਦੋਂ ਉਹ ਬੱਚੇ ਨੂੰ ਝਿੜਕਣ ਲੱਗ ਪਿਆ,
ਅਦਬ ਨਹੀਂ ਤੁਮ ਰਾਖਿਓ ਗੁਰ ਕਾ,
ਕਹਿੰਦੇ ਉਹ ਤੂੰ ਗੁਰੂ ਦਾ ਅਦਬ ਨੀ ਰੱਖਦਾ, ਸਤਿਗੁਰਾਂ ਦੀ ਗੋਦੀ ਚ ਆ ਕੇ ਬਹਿ ਗਿਆ, ਤੈਨੂੰ ਸਤਿਗੁਰਾਂ ਦਾ ਸਤਿਕਾਰ ਨੀ ਰੱਖਣਾ ਚਾਹੀਦਾ, ਤੂੰ ਗੁਰੂ ਦਾ ਅਦਬ ਨੀ ਰੱਖਿਆ।
ਮਸਤਰ ਆਦਿ ਛੋ ਬੋਜਨ ਨਾਏ, ਕਰੋ ਅਵਗਿਆ ਅੰਕ ਬਿਠਾਏ,
ਜਿਨ੍ਹਾਂ ਦੇ ਵਸਤਰਾਂ ਨੂੰ ਵੀ ਸਾਨੂੰ ਨੀ ਛੂਹਣਾ ਚਾਹੀਦਾ, ਪਵਿੱਤਰ ਹੱਥ ਸੁੱਚੇ ਹੱਥ ਲਾਣੇ ਚਾਹੀਦੇ ਨੇ, ਉਹਨਾਂ ਦੀ ਗੋਦ ਵਿੱਚ ਤੂੰ ਆਪਣਾ ਮੈਲਾ ਕੁਚੈਲਾ ਬੱਚਾ ਬਹਾ ਦਿੱਤਾ, ਬਖਤੂ ਸਿੰਘ ਤੈਨੂੰ ਪਤਾ ਨੀ ਗੁਰੂ ਸਾਹਿਬ ਦਾ ਅਦਬ ਰੱਖਣਾ, ਏਦਾਂ ਉਹ ਬਖਤੂ ਸਿੰਘ ਨੂੰ ਤਾੜਨਾ ਕਰਨ ਲੱਗ ਪਿਆ।
ਕਹਿਓ ਪ੍ਰਭੂ ਨੀ ਛਿੜਕਨ ਪਾਛੋ, ਇਹ ਵੀ ਪੁਲਕ ਹੋਏ ਹੈ ਆਛੋ।
ਇੱਥੇ ਸਤਿਗੁਰਾਂ ਦੇ ਹਿਰਦੇ ਵਿੱਚ ਬੱਚਿਆਂ ਨਾਲ ਪਿਆਰ ਕਿਵੇਂ ਉਮੜਦਾ ਹੈ ਉਹ ਵੀ ਸੰਕੇਤ ਆ ਰਿਹਾ ਹੈ। ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਰਾਮ ਸਿੰਘ ਇਹ ਬੱਚੇ ਨੂੰ ਕਿਉਂ ਝਿੜਕਦਾ, ਇਹ ਬੱਚਾ ਵੀ ਬੜਾ ਭਲਾ ਪੁਰਖ ਹੋਵੇਗਾ ਜਿਹੜਾ ਸਾਡੀ ਗੋਦ ਵਿੱਚ ਬੈਠਾ ਹੈ, ਜਿਹਨੂੰ ਸਾਡੀ ਗੋਦ ਵਿੱਚ ਬਹਿਣ ਦਾ ਭਾਗ ਮਿਲਿਆ, ਇਹ ਕੋਈ ਛੋਟੀ ਹਸਤੀ ਨਹੀਂ ਹੋਵੇਗਾ, ਇਹ ਵੀ ਬੜਾ ਭਲਾ ਪੁਰਖ ਹੋਵੇਗਾ, ਚੰਗਾ ਪੁਰਖ ਹੋਵੇਗਾ।
ਇੱਕ ਤੁਰੰਗਮ ਕੋ ਸ਼ਿੰਗਾਰ,
ਇਹਨੇ ਨੂੰ ਇੱਕ ਘੋੜਾ ਸ਼ਿੰਗਾਰ ਕਰਕੇ
ਰਜਤ ਪਣ ਸੌ ਕਰ ਧਾਰ,
100 ਰੁਪਈਆ ਆਪਣੇ ਹੱਥਾਂ ਵਿੱਚ ਲੈ ਕੇ,
ਰਾਮ ਸਿੰਘ ਤਬੈ ਉਪਾਇਨ ਦਈ ਪ੍ਰਭੂ ਕੇ ਤਰ ਸਿਰ ਪਾਇਨ।
ਇੱਕ ਘੋੜਾ ਤੇ 100 ਰੁਪਈਆ ਰਾਮ ਸਿੰਘ ਨੇ ਮਹਾਰਾਜ ਜੀ ਨੂੰ ਇਹ ਭੇਟਾ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਖੁਸ਼ੀ ਕਰੀ ਮਨ ਬਾਂਚਤ ਦੀਨ,
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਇਹਨਾਂ ਤੇ ਔਰ ਮਨ ਬਾਂਚਤ ਫਲ ਦਿੱਤੇ।
ਕਰ ਹੈ ਮੰਗਵਾਵਨ ਕੀਨ,
ਫਿਰ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਵਾਇਆ ਹੈ।
ਭਏ ਅਰੋਡਨ ਪੰਥ ਪਧਾਰੇ,
ਘੋੜੇ ਤੇ ਅਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਸ਼ਾਹ ਜੀ ਭਾਈ ਕੇ ਚੱਕ ਤੋਂ ਚੱਲ ਪਏ।
ਕਿਚਤ ਕੋਸੇ ਅਗਾਰੇ,
ਤਾਂ ਚਲਦਿਆਂ ਚਲਦਿਆਂ ਜਦੋਂ ਕਈ ਕੋਹ ਦਾ ਪੈਂਡਾ ਤੈਅ ਕਰਕੇ ਅੱਗੇ ਆਏ,
ਉੱਚੋ ਗ੍ਰਾਮ ਤੀਰ ਚੱਲ ਗਏ।
ਮਹਾਰਾਜ ਜੀ ਜਿਹੜਾ ਪੁੱਛੋ ਮੰਡੀ ਪਿੰਡ ਆ ਇਹਦੇ ਨੇੜੇ ਆਏ ਹਨ।
ਤਹਾਂ ਤੜਾਗ ਬਿਲੋਕਤ ਪਏ,
ਇੱਕ ਬੜਾ ਸੋਹਣਾ ਤੜਾਗ ਸੀ, ਸਰੋਵਰ ਸੀ ਪੁੱਛੋ ਦੇ ਨੇੜੇ।
ਇਸ ਮੈਂ ਪਾਣੀ ਕੁਛ ਮਲੀਨ,
ਉਹਦੇ ਵਿੱਚ ਥੋੜਾ ਜਿਹਾ ਕੁਝ ਮੈਲਾ ਜਿਹਾ ਪਾਣੀ ਸੀ।
ਤੁਰੰਗਮ ਕੀ ਪ੍ਰਭ ਜੀ,
ਮਹਾਰਾਜ ਜੀ ਨੇ ਵੇਖਿਆ ਕਿ ਸਾਡਾ ਘੋੜਾ ਪਿਆਸਾ ਹੈ।
ਬੀਚ ਪ੍ਰਵੇਸ਼ੇ ਪਾਨ ਕਰਾਮਨ,
ਮਹਾਰਾਜ ਜੀ ਘੋੜਾ ਲੈ ਕੇ ਉਸ ਪਾਣੀ ਦੇ ਵਿੱਚ ਪ੍ਰਵੇਸ਼ ਕਰ ਗਏ ਘੋੜੇ ਨੂੰ ਪਾਣੀ ਪਿਉਣ ਵਾਸਤੇ।
ਕੀ ਗਰੀਵਾ ਕੀਨ ਨਿਵਾਮਨ,
ਘੋੜੇ ਨੇ ਆਪਣਾ ਸਿਰ ਨੀਵਾ ਕੀਤਾ ਪਾਣੀ ਪੀਣ ਵਾਸਤੇ।
ਪਾਣੀ ਪਾਨ ਨਾ ਕੀਨ ਪਛਾਨਾ, ਸ਼੍ਰੀ ਮੁਕਤੇ ਇਸ ਸਮੇਂ ਬਖਾਨਾ।
ਘੋੜੇ ਨੇ ਪਾਣੀ ਨਹੀਂ ਪੀਤਾ, ਹਾਲਾਂਕਿ ਪਿਆਸ ਲੱਗੀ ਸੀ, ਮੂੰਹ ਵੀ ਥੱਲੇ ਕੀਤਾ ਤੇ ਫਿਰ ਉੱਤੇ ਨੂੰ ਚੁੱਕ ਲਿਆ, ਸੁੰਘ ਕੇ ਨਾ ਪਾਣੀ, ਫਿਰ ਮੂੰਹ ਉੱਤੇ ਨੂੰ ਚੁੱਕ ਲਿਆ ਤੇ ਘੋੜੇ ਨੇ ਪਾਣੀ ਨਾ ਪੀਤਾ। ਕਲਗੀਧਰ ਜੀ ਨੇ ਕਾਰਨ ਪਛਾਣ ਲਿਆ, ਕਹਿੰਦੇ ਸਮਝ ਆ ਗਈ ਸਾਨੂੰ ਕਿ ਘੋੜੇ ਨੇ ਪਾਣੀ ਕਿਉਂ ਨਹੀਂ ਪੀਤਾ।
ਐ ਮਸੰਦ ਕੀਤ ਬਦਬੋਏ,
ਮਹਾਰਾਜ ਜੀ ਕਹਿੰਦੇ ਇਸ ਪਾਣੀ ਚ ਮਸੰਦ ਦੀ ਬਦਬੋ ਮਿਲੀ ਹੋਈ ਹੈ। ਮਸੰਦ ਕਿਹੜਾ? ਦਿਆਲ ਦਾਸ, ਉਹਨੇ ਅੰਮ੍ਰਿਤ ਨੀ ਨਾ ਛਕਿਆ, ਮਸੰਦੀ ਨੀ ਛੱਡੀ। ਮਹਾਰਾਜ ਕਹਿੰਦੇ ਮਸੰਦ ਪੁਣਾ ਛੱਡ ਦੇ, ਅੰਮ੍ਰਿਤ ਛਕ ਲੈ। ਛਕਿਆ ਨਹੀਂ, ਮਹਾਰਾਜ ਕਹਿੰਦੇ ਉਹ ਮਸੰਦ ਦੀ ਬਦਬੂ ਇਹਦੇ ਵਿੱਚ ਵੀ ਹੈ ਸਰੋਵਰ ਚ, ਇਸ ਕਰਕੇ ਸਾਡੇ ਘੋੜੇ ਨੇ ਪਾਣੀ ਨੀ ਪੀਤਾ।
ਤੇ ਅਸ ਜਲ ਛਕਿਓ ਨਾ ਸੋਏ,
ਇਸ ਕਰਕੇ ਸਾਡੇ ਘੋੜੇ ਨੇ ਇਸ ਸਰੋਵਰ ਦਾ ਪਾਣੀ ਨੀ ਛਕਿਆ।
ਕਹਿ ਸਿਕ ਤਬੈ ਪਠਾਇਓ,
ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ।
ਗ੍ਰਾਮ ਵਿਖੇ ਸਿੱਖ ਤਬੈ ਪਠਾਇਓ, ਦਿਆਲ ਦਾਸ ਘਰ ਕੋ ਦਰਸਾਇਓ।
ਇਹਨੇ ਨੂੰ ਇੱਕ ਸਿੱਖ ਦਿਆਲ ਦਾਸ ਦੇ ਘਰ ਦੇ ਵਿੱਚ ਭੇਜਿਆ, ਦਿਆਲ ਦਾਸ ਨੂੰ ਪਤਾ ਲੱਗਾ।
ਬੈਠੇ ਉਤੋਂ ਆਨ ਤਿਸ ਕਹਿਓ,
ਸਤਿਗੁਰੂ ਜੀ ਬੈਠੇ ਸਨ ਤੇ ਦਿਆਲ ਦਾਸ ਇਹਨੇ ਨੂੰ ਚੱਲ ਕੇ ਆਇਆ।
ਦਿਆਲ ਦਾਸ ਘਰ ਕੋ ਦਰਸਾਇਓ, ਬੈਠੇ ਉਤੋਂ ਆਨ ਤਿਸ ਕਹਿਓ, ਸੁਣ ਕੇ ਸਮੂ ਨਿਸ਼ਚੈ ਲਿਓ।
ਹਾਂ, ਇੱਕ ਸਿੱਖ ਨੇ ਜਾ ਕੇ ਦਿਆਲ ਦਾਸ ਨੂੰ ਦੱਸਿਆ ਵੀ ਆਹ ਬਚਨ ਗੁਰੂ ਕਲਗੀਧਰ ਨੇ ਕੀਤਾ, ਕਹਿੰਦੇ ਨੇ ਇਸ ਸਰੋਵਰ ਦੇ ਵਿੱਚ ਵੀ ਮਸੰਦ ਦੀ ਬਦਬੂ ਆ ਰਹੀ ਹੈ। ਏਦਾਂ ਦਿਆਲ ਦਾਸ ਨੂੰ ਘਰ ਵਿੱਚ ਬੈਠੇ ਨੂੰ ਕਿਸੇ ਸਿੱਖ ਨੇ ਬਚਨ ਸੁਣਾਇਆ।
ਦਿਆਲ ਦਾਸ ਸੁਣ ਕੇ ਆਗਮਨ,
ਤੇ ਦਿਆਲ ਦਾਸ ਨੇ ਜਦੋਂ ਮਹਾਰਾਜ ਜੀ ਦਾ ਆਗਮਨ ਸੁਣਿਆ,
ਤੂਰਨ ਗਮਨਿਓ ਤਿਆਗਤ ਭਵਨ,
ਬੜੀ ਛੇਤੀ ਨਾਲ ਆਪਣਾ ਘਰ ਛੱਡ ਕੇ ਆਇਆ।
ਮਿਲਿਓ ਜਾਏ ਪਗ ਬੰਧਨ ਠਾਨੇ,
ਆ ਕੇ ਕਲਗੀਧਰ ਜੀ ਨੂੰ ਮਿਲਿਆ, ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ,
ਹੱਥ ਜੋੜ ਕਰ ਅਰਜ਼ ਬਖਾਨੀ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਅਰਜ਼ ਬੇਨਤੀ ਕੀਤੀ।
ਸ਼੍ਰੀ ਸਤਿਗੁਰ ਕੀ ਜੈ ਇਤ ਡੇਰਾ, ਜਾਨੋ ਭਲੇ ਕਦੀਮੀ ਚੇਰਾ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮਹਾਰਾਜ ਅੱਜ ਇੱਥੇ ਹੀ ਡੇਰਾ ਕਰੋ ਮੇਰੇ ਘਰ ਵਿੱਚ, ਮੇਰੇ ਨਗਰ ਵਿੱਚ। ਮਹਾਰਾਜ ਮੈਂ ਤੁਹਾਡਾ ਕਦੀਮੀ ਸੇਵਕ ਹਾਂ, ਤੁਹਾਡਾ ਮੁੱਢ ਕਦੀਮੀ ਦਾਸ ਹਾਂ।
ਸੁਣ ਕੇ ਸ਼੍ਰੀ ਮੁਕਤੇ ਫੁਰਮਾਏ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਉਤਰੇ ਭਾਗੋ ਗ੍ਰਾਮ ਸਜਾਏ।
ਮਹਾਰਾਜ ਜੀ ਕਹਿੰਦੇ ਨਾ ਬਈ, ਤੇਰੇ ਨੀ ਉਤਰਨਾ, ਅਸੀਂ ਅੱਗੇ ਭਾਗੂ ਗ੍ਰਾਮ ਆਉਣਾ, ਉੱਥੇ ਉਤਰਾਂਗੇ।
ਲਖਿਓ ਬ੍ਰਿਧ ਬੋ ਬਿਨੈ ਬਕਾਨੇ, ਤਿਆਰ ਕਰੀ ਮੈਂ ਦੇਗ ਬਾਨੇ।
ਉਸ ਵੇਲੇ ਇਹਨੇ ਵੇਖਿਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਜੀ ਮੈਂ ਤਾਂ ਘਰ ਦੇਗ ਤਿਆਰ ਕੀਤੀ ਹੈ।
ਭੋਜਨ ਅਚੋ ਕਰੋ ਬਰਤਾਵਨ,
ਘੱਟੋ ਘੱਟ ਭੋਜਨ ਹੀ ਛਕ ਲੋ ਤੇ ਨਾਲੇ ਜਿਹੜੀ ਦੇਗ ਹੈ ਉਹ ਸਾਰਿਆਂ ਚ ਵਰਤਾ ਦਿਓ।
ਪਾਵਨ ਪਾਵਨ ਘਰ ਘਰ ਪਾਵਨ,
ਮੇਰਾ ਘਰ ਪਾਵਨ ਕਰ ਦਿਓ ਆਪਣੇ ਪਾਵਨ ਚਰਨ ਪਾ ਕੇ।
ਹੁਣ ਗੁਰ ਭਨਿਓ ਨਾ ਉਤਰਨ ਬਣੈ,
ਮਹਾਰਾਜ ਜੀ ਫਿਰ ਬੋਲੇ ਕਹਿੰਦੇ ਨਾ ਬਈ ਅੱਜ ਨੀ ਅਸੀਂ ਉਤਰਨਾ।
ਕਮਨੈ ਪੰਥ ਕਾਮ ਵੈ ਕਨੈ,
ਬੜੀ ਗਰਮੀ ਹੋ ਰਹੀ ਹੈ ਅਸੀਂ ਅੱਗੇ ਜਾਣਾ ਇੱਥੇ ਨੀ ਟਿਕਣਾ।
ਇਮ ਕੈ ਅਗਰ ਪਿਆ ਨੋਕੀਨ, ਦਿਆਲ ਦਾਸ ਤੇ ਲੀਨ ਨਾ ਦੀਨ।
ਇੱਦਾਂ ਕਹਿ ਕੇ ਸਤਿਗੁਰੂ ਜੀ ਇੱਥੋਂ ਅੱਗੇ ਚੱਲ ਪਏ, ਦਿਆਲ ਦਾਸ ਕੋਲੋਂ ਨਾ ਕੁਝ ਲਿਆ ਤੇ ਨਾ ਇਹਨੂੰ ਦਿੱਤਾ। ਮਹਾਰਾਜ ਜੀ ਨਾਰਾਜ਼ ਸਨ ਇਹਦੇ ਨਾਲ, ਦਿਆਲ ਦਾਸ ਨਾਲ। ਮਹਾਰਾਜ ਜੀ ਦਾ ਬਚਨ ਜੋ ਨਹੀਂ ਮੰਨਿਆ ਇਹਨੇ, ਖੰਡੇ ਦੀ ਪੌਲ ਨਹੀਂ ਛਕੀ, ਸਗੋਂ ਦੋ ਵਾਰੀ ਬਚਨ ਕਿਹਾ ਮਹਾਰਾਜ ਜੀ ਨੇ, ਦੋਵੇਂ ਵਾਰੀ ਇਹਨੇ ਮੋੜਿਆ। ਤੋ ਸਤਿਗੁਰੂ ਜੀ ਨੇ ਇਹਦੇ ਨਾਲ ਬੇਰੁਖੀ ਕੀਤੀ, ਨਾ ਇਹਦੇ ਕੋਲੋਂ ਕੁਝ ਲਿਆ ਤੇ ਨਾ ਹੀ ਇਹਨੂੰ ਕੁਝ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ।
ਰਾਮ ਸਿੰਘ ਤੇ ਸੰਗ ਉਬਾਚਾ,
ਰਾਮ ਸਿੰਘ ਨਾਲ ਸੀ, ਉਹ ਦਿਆਲ ਦਾਸ ਨੂੰ ਕਹਿਣ ਲੱਗਾ,
ਅਬ ਉਪਚਾਰ ਕਰੋ ਇਮ ਚਾਚਾ।
ਕਹਿਣ ਲੱਗਾ ਹੇ ਚਾਚਾ ਜੀ, ਚਾਚਾ ਲੱਗਦਾ ਸੀ ਨਾ ਦਿਆਲ ਦਾਸ ਰਾਮ ਸਿੰਘ ਦਾ, ਕਹਿੰਦਾ ਚਾਚਾ ਜੀ ਹੁਣ ਏਦਾਂ ਦਾ ਉਪਾਅ ਕਰੋ,
ਸਕਲ ਆਹਾਰ ਤੇ ਅਵਲ ਜੋਏ,
ਜਿੰਨਾ ਭੋਜਨ ਤੁਸੀਂ ਤਿਆਰ ਕੀਤਾ, ਕੜਾ ਪ੍ਰਸ਼ਾਦ ਦੀ ਦੇਗ ਜਿੰਨੀ ਤੁਸੀਂ ਤਿਆਰ ਕੀਤੀ ਹੈ,
ਉਪਰ ਸਖਤ ਲਾਦ ਲਿਓ ਸੋਏ,
ਸਾਰਾ ਕੁਝ ਗੱਡਿਆਂ ਤੇ ਲੱਦ ਲਓ। ਉਹ ਗੱਡਿਆਂ ਤੇ ਲੱਦ ਕੇ ਪਿੱਛੇ ਪਿੱਛੇ ਨਾਲ ਨਾਲ ਲੈ ਆਓ।
ਕਮਲੋਂ ਸੰਗ ਪ੍ਰਸੰਤਾ ਧਰੈ,
ਨਾਲ ਨਾਲ ਲੈ ਕੇ ਟੁਰ ਪਓ, ਜਿੱਥੇ ਸਤਿਗੁਰੂ ਜੀ ਉਤਰਨਗੇ ਉੱਥੇ ਭੇਟ ਕਰ ਦੇਈ, ਤਾਂ ਜਾ ਕੇ ਸਤਿਗੁਰੂ ਜੀ ਤੇਰੇ ਤੇ ਪ੍ਰਸੰਨ ਹੋਣਗੇ।
ਨੇ ਦੇਗ ਬੰਟਨ ਕੋ ਕਰੈ,
ਫਿਰ ਉਹ ਨਾਲੇ ਤੇਰਾ ਲੰਗਰ ਪ੍ਰਵਾਨ ਕਰਨਗੇ, ਦੇਗ ਪ੍ਰਵਾਨ ਕਰਨਗੇ ਤੇ ਸਾਰੇ ਸਿੰਘਾਂ ਵਿੱਚ ਸੰਗਤ ਵਿੱਚ ਉਹ ਦੇਗ ਤੇ ਲੰਗਰ ਵੰਡ ਦੇਣਗੇ।
ਗੁਰੂ ਬੇਰੁਖ ਤੁਮ ਸੋ ਲਖ ਮਾਰ,
ਸਤਿਗੁਰੂ ਜੀ ਇਸ ਵੇਲੇ ਤੇਰੇ ਤੋਂ ਬੇਰੁਖ ਨੇ, ਇਹ ਗੱਲ ਪੱਕੀ ਤੌਰ ਤੇ ਜਾਣ ਲੈ ਕਿ ਗੁਰੂ ਪਾਤਸ਼ਾਹ ਜੀ ਇਸ ਵੇਲੇ ਤੇਰੇ ਤੋਂ ਬੇਰੁਖ ਹਨ।
ਬਖਸ਼ੇ ਚਲੀਏ ਜੈ ਕਾ,
ਹੁਣ ਜਿੱਥੇ ਸਤਿਗੁਰੂ ਜੀ ਜਾਣ ਪਿੱਛੇ ਪਿੱਛੇ ਆ ਲੰਗਰ ਚੁੱਕ ਕੇ ਨਾਲ ਨਾਲ ਤੁਰਿਆ ਰਹਿ, ਤਾਂ ਸਤਿਗੁਰੂ ਜੀ ਤੈਨੂੰ ਬਖਸ਼ਣਗੇ। ਮਿੰਨਤਾਂ ਕਰ ਉਹਨਾਂ ਦੇ ਚਰਣਾਂ ਵਿੱਚ, ਪਰ ਉਹ ਬਖਸ਼ੰਦ ਵੀ ਨੇ, ਬਖਸ਼ ਵੀ ਲੈਣਗੇ। ਹੁਣ ਪਿੱਛੇ ਪਿੱਛੇ ਆ ਲੰਗਰ ਚੁੱਕ ਕੇ ਤੁਰਿਆ ਫਿਰ, ਤਾਂ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਬਖਸ਼ਣਗੇ।
ਹਿਮ ਸੁਣ ਕੇ ਤਿੰਨ ਸਖਤ ਲਦਾਇਓ,
ਇਹਦਾ ਸੁਣ ਕੇ ਦਿਆਲ ਦਾਸ ਨੇ ਉਹ ਜਿੰਨਾ ਲੰਗਰ ਪ੍ਰਸ਼ਾਦਾ ਸੀ ਉਹ ਸਾਰਾ ਗੱਡਿਆਂ ਤੇ ਲਦਾ ਲਿਆ।
ਕਰਕੇ ਤਿਆਰ ਸੰਗ ਚਲਵਾਇਓ,
ਇਹਦਾ ਉਹ ਗੱਡੇ ਤੇ ਸਮਾਨ ਲੱਦ ਕੇ ਲੰਗਰ ਪ੍ਰਸ਼ਾਦਾ ਦੇਗ ਨਾਲ ਨਾਲ ਤਿਆਰੀ ਕਰਕੇ ਚੱਲ ਪਿਆ।
ਆਗੇ ਗਮਨ ਕੀਨ ਸੁਖ ਧਾਮੋ, ਡੇਰਾ ਕੀਸ ਭਾਗੋ ਗ੍ਰਾਮੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਅੱਗੇ ਨੂੰ ਚੱਲ ਪਏ ਸੁਖਦਾ, ਤੇ ਸਤਿਗੁਰੂ ਜੀ ਚੱਲ ਕੇ ਅੱਗੇ ਭਾਗੂ ਪਿੰਡ ਆਇਆ ਹੈ, ਪੁੱਛੋ ਤੋਂ ਅੱਗੇ ਭਾਗੂ ਗ੍ਰਾਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਨੇ ਡੇਰਾ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਅੱਗੇ ਬਠਿੰਡੇ ਜਾ ਰਹੇ ਨੇ ਕਿਲੇ ਦੇ ਵਿੱਚ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਵਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਡਿੱਠੇ ਸਭ ਦੁੱਖ ਜਾ, ਜਿਸ ਡਿੱਠੇ ਸਭ ਦੁੱਖ ਜਾਏ।
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ।
ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ,
ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ।
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਾਏ, ਸਭ ਥਾਈ ਹੋਏ ਸਾਏ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾ